राखो प्रभु नानक दे कर हाथ। हम मैले तुम उज्जड़ करता, हम गुण तू दाता। हम मूर्ख तुम चतुर सियाणे, तू सर्व कला का ज्ञाता। माधो हम ऐसे तू ऐसा। डंडोत डंडोत बंद परम सत्कार योग सतगुरु जी दे पावन ते पवित्र दरबार दियां हाजरियां भरदे होए सतसंगियो, एक बार सब कृपा करो। सब उस पहले पातशाह पहले नानक सिख धर्म दे बानी पातशाह नूं याद करिए, जिन्हां ने संसार दे कोने कोने दे विच जाके जिथे नाम दा छिट्टा दिता, जिथे ओ सिख परमात्मा दी गल कीती, उत्थे नाल दी नाल लोकां नूं ज्ञान दा चानन करवाया, ज्ञान दिता, उन्हां दे हिरदे दे विच ज्ञान दा प्रकाश कीता। क्योंकि गुरबाणी दा फरमान है, मन है प्रगास पयो भ्रम नास्यो, मंत्र दियो गुर कान। कि जिस वेले गुरु कान दे विच गुरमंत्र दी दात बख्शदा है, नाम दी दात बख्शदा है, उस वेले मनुख दे हिरदे दे विच ज्ञान हुंदा है, मनुख दे हिरदे दे भ्रम दा खात्मा हुंदा है, ते ज्ञान दा प्रकाश हो जांदा है, अर्थात अज्ञान दा विनाश हो जांदा है। मनुख नूं गुरु द्वारा सोझी प्रदान कर दित्ती जांदी है। ऐसे नाम दी दात गुरु नानक दे पातशाह ने सिर्फ पंजाब नहीं, भारत नहीं, बार दूर दूर जाके लोकां नूं देनी कीती। उस ऐसे महान रहबर नूं याद करिए, उस नूं धन कहिए, सब कृपा करो, सब आखो धन श्री सतगुरु नानक देव जी। एक बार फिर सब कृपा करो, बारहवें नानक बारहवें पातशाह चिन्नी दे शाह सवार जंग आजादी दे मोढ़ी उस परदेसी प्रीतम पातशाह नूं याद कर लईए, जिन्हां ने बख्शिश करके पंजाब दे सुते हुए लोकां नूं, सिर्फ पंजाब नहीं भारत दे ओ लोक जिहड़े सो चुके सन, जिहड़े मुर्दा हो चुके सन, जिहड़े अंग्रेज दे खिलाफ आवाज बुलंद करन दे लई तैयार नहीं सन, जिहड़े अंग्रेज दी अखां दे विच अखां पा के गल नहीं सन कर सकदे, ऐसे लोकां दे विच जिन्हां ने मुड़ चेतना भरी, मुरझाई हुई सिक्खी नूं मुड़ सुरजीत कीता, ऐसे महान रहबर नूं धन कह लईए, सब कृपा करो, सब कहो धन श्री सतगुरु राम सिंह जी। एक बारी फिर सब कृपा करो, गुरबाणी दे विच पाठ आउंदा है, जिन्नी तुझनूं धन कहा तिन जम नेड़ ना आया। सो समय दे मालक पातशाह नूं याद कर लईए, जिन्हां दी बख्शिश दे नाल जिथे एक पासे सवेरे सानू आसा दी वार दा आनंद मानन दा मौका मिलदा है, उस तों बाद उसे तरह दुपहर वेले फिर कथा नाम सिमरन दा प्रवाह चलदा है, शाम नूं फिर उसे तरह सतगुर सच्चे पातशाही दी बख्शिश दे नाल गुरबाणी दी सत दी विचार हुंदी है। ਅਸੀਂ ਵਡਭਾਗੇ ਹਾਂ, ਅੱਜ ਕੱਲ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਜਿਹੜਾ ਚੌਪਈ ਸਾਹਿਬ ਦਾ ਪ੍ਰਯੋਗ ਵੀ ਚੱਲ ਰਿਹਾ ਹੈ, ਐਸੇ ਐਸੇ ਮੌਕੇ ਐਸੀ ਸੋਝੀ ਸੱਤ ਦਾ ਵਿਚਾਰ, ਗੁਰਬਾਣੀ ਨੂੰ ਸੁਣਨ, ਗੁਰਬਾਣੀ ਦਾ ਵਿਚਾਰ ਕਰਨ ਦੀ ਬਖਸ਼ਿਸ਼ ਕਰਾਉਣ ਵਾਲੇ ਉਸ ਮਹਾਨ ਪਾਤਸ਼ਾਹ ਨੂੰ ਧੰਨ ਕਰ ਲਈਏ, ਸਭ ਕਿਰਪਾ ਕਰੋ, ਸਭ ਆਖੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਜੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਗੁਰਬਾਣੀ ਦੇ ਵਿੱਚ ਪਾਠ ਹੁੰਦਾ ਹੈ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ। ਕਿ ਹੇ ਮਨੁੱਖ, ਹੇ ਸੱਜਣ, ਤੇਰਾ ਟੀਚਾ ਕੀ ਹੋਣਾ ਚਾਹੀਦਾ ਹੈ, ਤੈਨੂੰ ਕਰਨਾ ਕੀ ਚਾਹੀਦਾ ਹੈ, ਤੇਰਾ ਸੁਭਾਅ ਕੈਸਾ ਹੋਣਾ ਚਾਹੀਦਾ ਹੈ, ਤੇਰਾ ਜੀਵਨ ਕੈਸਾ ਹੋਣਾ ਚਾਹੀਦਾ ਹੈ, ਉਸਦੇ ਲਈ ਗੁਰਬਾਣੀ ਦੇ ਵਿੱਚ ਪਾਠ ਆਇਆ ਹੈ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਕਿ ਤੈਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ, ਸੱਚ ਰੂਪੀ ਧਰਮ ਦੀ ਗੱਲ ਕਰਨੀ ਚਾਹੀਦੀ ਹੈ। ਤੇ ਸੱਚ ਰੂਪੀ ਜਿਹੜਾ ਧਰਮ ਹੈ ਉਹ ਕੈਸਾ ਹੈ? ਮੈਂ ਅਰਜ ਕਰਦਿਆਂ ਕਿ ਇੱਕ ਵਾਰੀ ਸਾਹਿਬ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਜਪਾਨ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਗਏ। ਉੱਥੇ ਉਹਨਾਂ ਨੇ ਉਸ ਥਾਂ ਤੇ ਸੰਮੇਲਨ ਸੀ, ਬੜੇ ਬੜੇ ਵਿਦਵਾਨ, ਬੜੇ ਧਰਮਾਂ ਦੇ ਮੁਖੀ ਉਸ ਥਾਂ ਦੇ ਉੱਪਰ ਪੁੱਜੇ ਹੋਏ ਸਨ। ਹੋਇਆ ਕਿ ਉੱਥੋਂ ਦੇ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਇੱਕ ਸਵਾਲ ਕਰ ਦਿੱਤਾ ਸਾਰਿਆਂ ਨੂੰ ਕਿ ਸਾਨੂੰ ਇਹ ਦੱਸੋ ਕਿ ਸਾਰਿਆਂ ਦਾ ਸਾਂਝਾ ਧਰਮ ਕਿਹੜਾ ਹੈ, ਸਰਵ ਸਾਂਝਾ ਧਰਮ ਅਸੀਂ ਕਿਸ ਨੂੰ ਮੰਨ ਸਕਦੇ ਹਾਂ? ਬੜੇ ਬੜੇ ਲੋਕਾਂ ਨੇ ਜਵਾਬ ਦਿੱਤੇ ਪਰ ਉਹਨਾਂ ਦੀ ਤਸੱਲੀ ਨਾ ਹੋਈ। ਤਾਂ ਉਸ ਵੇਲੇ ਫਿਰ ਸਾਹਿਬ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਗੁਰਬਾਣੀ ਦੀ ਇਸ ਤੁਕ ਦਾ ਹਵਾਲਾ ਦੇ ਕੇ ਆਖਿਆ ਕਿ ਸੱਚ ਰੂਪੀ ਧਰਮ ਇੱਕ ਐਸਾ ਧਰਮ ਹੈ ਜਿਸ ਤੋਂ ਜਿਹੜਾ ਕਿ ਸਾਰਿਆਂ ਦਾ ਸਾਂਝਾ ਧਰਮ ਹੈ। ਇਸ ਨੂੰ ਤਾਂ ਨਾਸਤਕ ਵੀ ਨਹੀਂ ਆਖ ਸਕਦੇ ਕਿ ਸੱਚ ਨਹੀਂ ਬੋਲਣਾ ਚਾਹੀਦਾ ਜਾਂ ਸੱਚ ਦੀ ਗੱਲ ਨਹੀਂ ਕਰਨੀ ਚਾਹੀਦੀ। ਤੇ ਗੁਰਮੁਖ ਸਾਨੂੰ ਇਹ ਗੱਲ ਆਖਦੀ ਹੈ ਕਿ ਗੁਰਮੁਖ ਦਾ ਇੱਕ ਮਨੁੱਖ ਦਾ ਕੈਸਾ ਜੀਵਨ ਹੋਣਾ ਚਾਹੀਦਾ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਏ। ਜਿਹੜਾ ਰਸਤਾ ਗੁਰੂ ਦੱਸਦਾ ਹੈ ਸਿੱਖ ਨੂੰ ਉਸ ਰਸਤੇ ਦੇ ਉੱਪਰ ਚੱਲਣਾ ਚਾਹੀਦਾ, ਐਸਾ ਜੀਵਨ ਹੋਣਾ ਚਾਹੀਦਾ ਗੁਰਸਿੱਖ ਦਾ। ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਜਾਂ ਗੁਰੂ ਦੇ ਮਰੀਦ ਅਖਵਾਉਣ ਵਾਲਿਆਂ ਦਾ ਰਸਤਾ ਜੀਵਨ ਐਸਾ ਹੋਣਾ ਚਾਹੀਦਾ ਕਿ ਜੋ ਦੱਸੇ ਗੁਰ ਵਾਟ, ਜਿਹੜਾ ਰਸਤਾ ਗੁਰੂ ਦੱਸੇ ਉਸਦੇ ਉੱਪਰ ਚੱਲਣਾ ਚਾਹੀਦਾ ਹੈ। ਐਸਾ ਜੀਵਨ ਬਣਾਉਣ ਦੇ ਲਈ ਮਨੁੱਖ ਨੂੰ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਘਾਲਣਾ ਕਰਨੀ ਪਏਗੀ। ਗੁਰਸਿੱਖ ਨੂੰ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਘਾਲਣਾ ਘਾਲਣੀ ਪਏਗੀ ਕਿ ਗੁਰਬਾਣੀ ਕੀ ਆਖ ਰਹੀ ਹੈ, ਸਦ ਉਪਦੇਸ਼ ਗੁਰੂ ਕਾ ਕੀ ਆਖ ਰਿਹਾ ਹੈ, ਤੇ ਉਸ ਨੂੰ ਮਨ ਦੇ ਵਿੱਚ ਵਸਾ ਕੇ ਉਸਦੇ ਉੱਪਰ ਚੱਲਣ ਦੀ ਕੋਸ਼ਿਸ਼ ਕਰਨੀ ਪਏਗੀ। ਅਸੀਂ ਅੰਮ੍ਰਿਤ ਵੇਲੇ ਆਏ, ਆਸਾ ਦੀ ਵਾਰ ਸੁਣੀ, ਤਾਂ ਉਸ ਵੇਲੇ ਉਸ ਨੂੰ ਹਿਰਦੇ ਵਿੱਚ ਵਸਾਉਣਾ ਪਏਗਾ ਆਸਾ ਦੀ ਵਾਰ ਆਖ ਕੀ ਰਹੀ ਹੈ, ਗੁਰਬਾਣੀ ਦੇ ਅਰਥ ਕੀ ਕਹਿ ਰਹੇ ਨੇ, ਗੁਰਮਤ ਵਿਚਾਰ ਕਰਨੀ ਪਏਗੀ, ਫਿਰ ਸਾਡਾ ਜੀਵਨ ਐਸਾ ਹੋ ਸਕਦਾ ਹੈ। ਪਰ ਖਿਆਲ ਰੱਖਣਾ, ਗੁਰਮਤ ਦੇ ਅਨੁਸਾਰ ਜੀਵਨ ਜੀਣ ਵਾਲੇ ਸੱਜਣਾ ਦਾ ਜੀਵਨ ਇੱਕ ਵੱਖਰਾ ਜੀਵਨ ਹੁੰਦਾ ਹੈ, ਇੱਕ ਵੱਖਰੀ ਕਿਸਮ ਦਾ ਜੀਵਨ ਹੁੰਦਾ ਹੈ, ਇੱਕ ਬੜਾ ਆਨੰਦਮਈ ਜੀਵਨ ਹੁੰਦਾ ਹੈ, ਬੜਾ ਮਿਸਾਲਮਈ ਜੀਵਨ ਹੁੰਦਾ ਹੈ, ਇੱਕ ਐਸਾ ਜੀਵਨ ਕਿ ਸੰਸਾਰ ਦੇ ਲੋਕ ਉਹਨਾਂ ਦੀ ਸ਼ੋਭਾ ਕਰਦੇ ਨੇ। ਅਸੀਂ ਆਮ ਤੌਰ ਤੇ ਵੇਖ ਸਕਦੇ ਹਾਂ ਕਿ ਇੱਥੇ ਆਮ ਲੋਕ ਧੋਖੇ ਧੜੀਆਂ ਕਰਦੇ ਨੇ, ਆਮ ਆਪਣੇ ਤੋਂ ਮਾੜੇ ਲੋਕਾਂ ਨੂੰ ਤੰਗ ਕਰਦੇ ਨੇ। ਇੱਕ ਐਸਾ ਜੀਵਨ ਗੁਰਸਿੱਖ ਦਾ ਨਹੀਂ ਹੋ ਸਕਦਾ। ਗੁਰਮੁਖ ਦੇ ਜੀਵਨ ਦੇ ਵਿੱਚ ਇਹ ਗੱਲਾਂ ਨਹੀਂ ਆ ਸਕਦੀਆਂ। ਗੁਰਮਤ ਦੇ ਅਨੁਸਾਰ ਗੁਰਮੁਖ ਦਾ ਜੀਵਨ ਕਿਸੇ ਦੇ ਉੱਪਰ ਜ਼ੁਲਮ ਕਰਨ ਤੋਂ ਦੂਰ ਦਾ ਹੈ, ਜ਼ਾਲਮ ਤੋਂ ਕਿਸੇ ਨੂੰ ਬਚਾਉਣ ਦਾ ਹੈ। ਗੁਰਮਤ ਦੇ ਅਨੁਸਾਰ ਗੁਰਸਿੱਖ ਦਾ ਜੀਵਨ ਜਾਂ ਮਨੁੱਖ ਦਾ ਜੀਵਨ ਕਲਿਆਣਕਾਰੀ ਜੀਵਨ ਹੈ, ਇੱਕ ਐਸਾ ਜੀਵਨ ਹੈ ਜਿਸ ਦੀ ਕਿ ਸਾਰੇ ਲੋਕ ਸ਼ੋਭਾ ਕਰਦੇ ਹੋਣ, ਜਿਹੜਾ ਕਿ ਬੜਾ ਚੰਗਾ ਜੀਵਨ ਹੋਵੇ, ਜਿਹੜਾ ਗੁਰਸਿੱਖ ਕਿਸੇ ਨੂੰ ਦੁੱਖ ਨਾ ਦੇਵੇ, ਕਿਸੇ ਨੂੰ ਤਕਲੀਫ ਨਾ ਦੇਵੇ, ਤੁਹਾਡੇ ਜੀਵਨ ਤੋਂ ਕਿਸੇ ਮਜ਼ਲੂਮ ਨੂੰ, ਕਿਸੇ ਗਰੀਬ ਨੂੰ ਜਾਂ ਕਿਸੇ ਹੋਰ ਸੱਜਣ ਮਿੱਤਰ ਨੂੰ ਦੁੱਖ ਨਹੀਂ ਹੋਣਾ ਚਾਹੀਦਾ, ਅਰਥਾਤ ਬਿਨਾਂ ਗੱਲ ਤੋਂ ਕਿਸੇ ਨੂੰ ਰੋਹ ਮਾਰਨਾ, ਕਿਸੇ ਨਾਲ ਧੋਖਾ ਕਰਨਾ, ਠੱਗੀ ਕਰਨੀ, ਕਿਸੇ ਦਾ ਪਰਾਇਆ ਹੱਕ ਖਾਣਾ, ਹੱਕ ਪਰਾਇਆ ਨਾਨਕਾ ਉਹ ਸੂਅਰ ਉਸ ਗਾਏ, ਗੁਰਬਾਣੀ ਦਾ ਇਹ ਫਰਮਾਨ ਹੈ ਕਿ ਪਰਾਇਆ ਹੱਕ ਖਾਣਾ ਇੱਕ ਹਿੰਦੂ ਲਈ, ਇੱਕ ਸਿੱਖ ਲਈ ਗਾਂ ਖਾਣ ਦੇ ਬਰਾਬਰ ਹੈ, ਮੁਸਲਮਾਨ ਦੇ ਲਈ ਸੂਰ ਖਾਣ ਦੇ ਬਰਾਬਰ ਹੈ। ਅਰਥਾਤ ਗੁਰਬਾਣੀ ਆਖਰੀ ਹੈ ਕਿ ਸੱਜਣਾ ਤੇਰਾ ਐਸਾ ਜੀਵਨ ਹੋਣਾ ਚਾਹੀਦਾ, ਤੇਰੇ ਜੀਵਨ ਦੇ ਵਿੱਚ ਪਰਾਇਆ ਹੱਕ ਖਾਣ ਨੂੰ ਕੋਈ ਥਾਂ ਨਹੀਂ ਮਿਲਣੀ ਚਾਹੀਦੀ। ਗੁਰਮਤ ਦੇ ਤਿੰਨ ਸਿਧਾਂਤ ਨੇ, ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ। ਉੱਤਮ ਸਿਧਾਂਤ ਨੇ ਗੁਰਮਤ ਦੇ, ਇੱਕ ਗੁਰਮਤ ਦਰਸ਼ਨ ਦੇ, ਗੁਰਮਤ ਫਿਲਾਸਫੀ ਦੇ ਸਭ ਤੋਂ ਉੱਤਮ ਸਿਧਾਂਤ ਨੇ, ਜਿਨ੍ਹਾਂ ਨੂੰ ਕਿ ਦੁਨੀਆਂ ਦੇ ਵੱਡੇ ਵੱਡੇ ਦਰਸ਼ਨ ਖੰਡਿਤ ਨਹੀਂ ਕਰ ਸਕੇ। ਕਿਰਤ ਕਰਨ ਤੇ ਵੰਡ ਛਕਣ ਦੇ ਉੱਪਰ ਤਾਂ ਨਾਸਤਕ ਲੋਕ ਵੀ ਮੋਹਰ ਲਾ ਦਿੰਦੇ ਨੇ। ਅਰਥਾਤ ਗੁਰਮਤ ਦੇ ਐਸੇ ਸਿਧਾਂਤ ਨੇ ਇਹ ਤਿੰਨ ਦੇ ਤਿੰਨੇ ਕਿ ਕੋਈ ਵੀ ਧਰਮ ਵਾਲਾ ਵਿਅਕਤੀ ਇਸ ਨੂੰ ਖੰਡਿਤ ਨਹੀਂ ਕਰ ਸਕਦਾ। ਬੜੇ ਧਰਮਾਂ ਨੇ, ਬੜੇ ਲੋਕਾਂ ਨੇ ਇਹਨਾਂ ਸਿਧਾਂਤਾਂ ਨੂੰ ਅਪਣਾਇਆ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵੀ ਆਪਣੇ ਸਿੱਖਾਂ ਨੂੰ ਇੱਕ ਇਹ ਐਸਾ ਸਿਧਾਂਤ ਘੜ ਕੇ ਦਿੱਤਾ ਜਿਸ ਦੇ ਵਿੱਚ ਪੂਰੇ ਦਾ ਪੂਰਾ ਜੀਵਨ ਗੁਰੂ ਸਾਹਿਬ ਨੇ ਕਵਰ ਕਰ ਦਿੱਤਾ। ਇੱਕ ਐਸਾ ਜੀਵਨ ਬਖਸ਼ਿਆ ਕਿ ਇਹਨਾਂ ਸਿਧਾਂਤਾਂ ਦੇ ਉੱਪਰ ਚੱਲਣ ਵਾਲਾ ਵਿਅਕਤੀ ਉੱਤਮ ਜੀਵਨ ਜੀਵੇਗਾ। ਇਹਨਾਂ ਸਿਧਾਂਤਾਂ ਦੇ ਉੱਪਰ ਚੱਲਣ ਵਾਲਾ ਵਿਅਕਤੀ, ਉਸ ਤੋਂ ਲੋਕ ਖੁਸ਼ ਹੋਣਗੇ ਤੇ ਉਸਦੀ ਸ਼ੋਭਾ ਕਰਨਗੇ। ਗੁਰੂ ਕੇ ਦਰਬਾਰ ਦੇ ਵਿੱਚੋਂ ਉਸ ਨੂੰ ਖੁਸ਼ੀਆਂ ਮਿਲਣਗੀਆਂ। ਪਹਿਲੇ ਸਿਧਾਂਤ ਦੀ ਗੱਲ ਕਰ ਲਈਏ ਨਾਮ ਜਪਣ ਦੀ, ਤਾਂ ਗੁਰਬਾਣੀ ਦੇ ਵਿੱਚ ਥਾਂ ਥਾਂ ਦੇ ਉੱਪਰ ਨਾਮ ਦੇ ਮਹੱਤਵ ਦੀ ਗੱਲ ਕੀਤੀ ਗਈ ਹੈ। ਗੁਰਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਪਰ ਨਾਮ ਜਪਣ ਦੀ ਗੱਲ ਕੀਤੀ ਗਈ ਹੈ, ਪਰ ਖਿਆਲ ਰੱਖਣਾ ਜਿੱਥੇ ਵਾਰ ਵਾਰ ਇਹ ਗੱਲ ਆਖੀ ਜਾਂਦੀ ਹੈ ਕਿ ਨਾਮ ਜਪੋ ਨਾਮ ਜਪੋ, ਪਰ ਨਾਮ ਜਪਣਾ ਕਿਸ ਤਰੀਕੇ ਦੇ ਨਾਲ ਹੈ, ਨਾਮ ਜਪਣਾ ਕਿਸ ਢੰਗ ਦੇ ਨਾਲ ਹੈ, ਸਭ ਤੋਂ ਵੱਡਾ ਪਹਿਲਾ ਪ੍ਰਸ਼ਨ ਇਹ ਖੜਾ ਹੋ ਜਾਵੇਗਾ। ਤਾਂ ਉੱਥੇ ਗੁਰਮਤ ਦਾ ਗੁਰਬਾਣੀ ਦੇ ਵਿੱਚ ਅਗਲੀ ਵਿਚਾਰ ਸਾਡੇ ਸਾਹਮਣੇ ਆ ਖਲੋਂਦਾ ਹੈ। ਗੁਰਬਾਣੀ ਦੇ ਵਿੱਚ ਪਾਠ ਆਇਆ ਹੈ, ਨਾਮ ਜਪੋ ਜੀ ਐਸੇ ਐਸੇ, ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ। ਭਗਤ ਨਾਮਦੇਵ ਹੋਇਆ, ਭਗਤ ਕਬੀਰ ਹੋਇਆ, ਭਗਤ ਸਿੰਬਾ ਹੋਇਆ, ਬੜੇ ਭਗਤ ਹੋਏ, ਭਗਤ ਸੈਣ ਹੋਇਆ, ਬੜੇ ਬੜੇ ਗੁਰਸਿੱਖ ਹੋਏ, ਪਰ ਖਿਆਲ ਰੱਖਣਾ ਸਾਰਿਆਂ ਨੂੰ ਪਿੱਛੇ ਰੱਖ ਕੇ ਜੇਕਰ ਗੁਰਬਾਣੀ ਗੱਲ ਕਰ ਰਹੀ ਹੈ ਤਾਂ ਧਰੂ ਤੇ ਪ੍ਰਹਿਲਾਦ ਦੀ ਕਰ ਰਹੀ ਹੈ। ਜੇਕਰ ਗੁਰਬਾਣੀ ਦੇ ਵਿੱਚੋਂ ਸਾਨੂੰ ਉਦਾਹਰਨ ਮਿਲ ਰਹੀ ਹੈ ਧਰੂ ਤੇ ਪ੍ਰਹਿਲਾਦ ਦੀ ਮਿਲਦੀ ਪਈ ਹੈ, ਗੱਲ ਧਿਆਨ ਦੇਣ ਵਾਲੀ ਆ ਕਿ ਬਾਬੇ ਬੁੱਢੇ ਵਰਗਿਆਂ ਨੂੰ ਛੱਡ ਕੇ, ਬੜੇ ਬੜੇ ਹੋਰ ਗੁਰਮੁਖਾਂ ਨੂੰ ਸਾਧਕਾਂ ਨੂੰ ਛੱਡ ਕੇ ਇਹਨਾਂ ਦੋ ਦੀ ਹੀ ਗੱਲ ਕਿਉਂ ਕੀਤੀ ਗਈ ਜਿਹੜੇ ਕਿ ਪੁਰਾਤਨ ਇਤਿਹਾਸ ਦੇ ਵਿੱਚੋਂ ਇਹਨਾਂ ਦੇ ਹਵਾਲੇ ਲਏ ਗਏ, ਜਿਨ੍ਹਾਂ ਦਾ ਗੁਰੂ ਘਰ ਦੇ ਨਾਲ ਕੋਈ ਸੰਬੰਧ ਨਹੀਂ ਸੀ, ਕਿਸੇ ਗੁਰੂ ਦੇ ਸਮੇਂ ਦੇ ਵਿੱਚ ਨਹੀਂ ਹੋਏ, ਪੁਰਾਤਨ ਇਤਿਹਾਸ ਦੇ ਵਿੱਚੋਂ ਇਹਨਾਂ ਦਾ ਹਵਾਲਾ ਲਿਆ ਗਿਆ। ਗੁਰੂ ਸਾਹਿਬ ਨੇ ਆਪਣੇ ਕਿਸੇ ਗੁਰਸਿੱਖ ਦਾ ਹਵਾਲਾ ਨਹੀਂ ਦਿੱਤਾ। ਇਹ ਆਪਣੇ ਆਪ ਗੱਲ ਇਹ ਗੱਲ ਤੁਹਾਡਾ ਧਿਆਨ ਖਿੱਚੇਗੀ ਕਿ ਇਸ ਦਾ ਕਾਰਨ ਕੀ ਹੈ। ਇੰਨੇ ਇੰਨੇ ਮਹਾਨ ਗੁਰਸਿੱਖ ਜਿਹੜੇ ਗੁਰੂ ਘਰ ਨੂੰ ਸਮਰਪਿਤ ਸਨ, ਜਿਹੜੇ ਸਾਰਾ ਸਾਰਾ ਦਿਨ ਨਾਮ ਜਪਦੇ ਸਨ, ਉਹਨਾਂ ਗੁਰਸਿੱਖਾਂ ਦੇ ਵਿੱਚੋਂ ਬਾਬਾ ਬੁੱਢਾ ਜਿਸ ਦੇ ਵਰਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋ ਰਿਹਾ, ਏਦਾਂ ਦੇ ਹੋਰ ਬੜੇ ਬੜੇ ਗੁਰਸਿੱਖ ਸਾਰਿਆਂ ਨੂੰ ਤਿਆਗ ਕੇ ਸਾਰਿਆਂ ਨੂੰ ਤਿਲਾਂਜਲੀ ਦੇ ਕੇ ਪੁਰਾਤਨ ਇਤਿਹਾਸ ਦੇ ਵਿੱਚੋਂ ਗੱਲ ਕੀਤੀ ਜਾ ਰਹੀ ਹੈ ਗੁਰਬਾਣੀ ਦੇ ਵਿੱਚ। ਖਿਆਲ ਕਰਨ ਵਾਲੀ ਗੱਲ ਆ। ਕਾਰਨ ਇਹ ਹੈ ਕਿ ਧਰੂਵ ਤੇ ਪ੍ਰਹਿਲਾਦ ਦੋਵੇਂ ਬੱਚੇ ਨੇ ਜਿਸ ਵੇਲੇ ਨਾਮ ਜਪਦੇ ਨੇ। ਜਿਸ ਵੇਲੇ ਮਨੁੱਖ ਬੱਚੇ ਦੇ ਰੂਪ ਦੇ ਵਿੱਚ ਹੁੰਦਾ, ਉਸ ਵੇਲੇ ਉਸਦੇ ਦਿਮਾਗ ਦੇ ਵਿੱਚ ਨਾ ਛਲ, ਨਾ ਕਪਟ, ਨਾ ਪਖੰਡ, ਕਿਸੇ ਵੀ ਤਰ੍ਹਾਂ ਦਾ ਕੋਈ ਦੂਸਰਾ ਖਿਆਲ ਨਹੀਂ ਹੁੰਦਾ। ਉਸ ਵੇਲੇ ਬੱਚੇ ਨੂੰ ਰੱਬ ਦਾ ਰੂਪ ਇਸ ਲਈ ਆਖਿਆ ਜਾਂਦਾ ਕਿ ਉਸਦਾ ਮਨ ਸੱਚਾ ਹੁੰਦਾ ਹੈ। ਇਹ ਘਰ ਦੇ ਵਿੱਚ ਆਮ ਤੌਰ ਤੇ ਗੱਲ ਹੈ ਕਿ ਬੱਚਾ ਹੁੰਦਾ ਹੈ ਤੇ ਗੇਟ ਬੰਦ ਹੁੰਦਾ ਘਰ ਦਾ, ਬਾਹਰੋਂ ਕੋਈ ਆਵਾਜ਼ ਦਿੰਦਾ ਹੈ, ਆ ਕੇ ਜਿਸ ਵੇਲੇ ਆਵਾਜ਼ ਮਾਰਦਾ ਤਾਂ ਕੀ ਹੁੰਦਾ ਕਿ ਮਾਪੇ ਆਖ ਦਿੰਦੇ ਨੇ ਬੱਚੇ ਨੂੰ ਕਿ ਇਸ ਤਰ੍ਹਾਂ ਕਹਿ ਦੇ ਤੇਰਾ ਪਿਤਾ ਘਰੇ ਨਹੀਂ ਜਾਂ ਤੇਰੇ ਮਾਤਾ ਘਰ ਨਹੀਂ, ਤਾਂ ਬੱਚੇ ਦਾ ਜਵਾਬ ਸੁਣਨ ਵਾਲਾ ਹੁੰਦਾ, ਉਸਦਾ ਜਵਾਬ ਹੁੰਦਾ ਹੈ ਉਸ ਆਏ ਹੋਏ ਵਿਅਕਤੀ ਨੂੰ ਕਿ ਮੇਰੇ ਪਿਤਾ ਜੀ ਨੇ ਕਿਹਾ ਕਿ ਮੈਂ ਘਰ ਨਹੀਂ। ਖਿਆਲ ਰੱਖਣਾ, ਪਰ ਜਿਸ ਵੇਲੇ ਕੋਈ ਸਾਡੀ ਉਮਰ ਦਾ ਵਿਅਕਤੀ ਹੋ ਜਾਵੇਗਾ, ਉਸ ਵੇਲੇ ਜਿਸ ਵੇਲੇ ਆਪਣੇ ਪਿਤਾ ਨੇ ਕਿਸੇ ਨੂੰ 18 ਕਿਸੇ 20-25 ਸਾਲ ਦੇ ਨੌਜਵਾਨ ਪੁੱਤਰ ਨੂੰ ਕਿਹਾ ਕਿ ਜਾ ਕੇ ਕਹਿ ਦੇ ਕਿ ਪਿਤਾ ਜੀ ਘਰ ਨਹੀਂ, ਤਾਂ ਉਸ ਵੇਲੇ ਉਸਨੇ ਆਖਣਾ ਹੈ ਕਿ ਪਿਤਾ ਜੀ ਘਰ ਨਹੀਂ, ਇਹ ਗੱਲ ਨਹੀਂ ਆਖਣੀ ਕਿ ਮੇਰੇ ਪਿਤਾ ਨੇ ਆਖਿਆ। ਕਿਉਂਕਿ ਇੱਥੇ ਆ ਕੇ ਬੁੱਧੀ ਸ਼ੈਤਾਨ ਦਾ ਘਰ ਹੋ ਗਈ, ਇੱਥੇ ਆ ਕੇ ਮਨੁੱਖ ਇਹਨਾਂ ਦਾਅ ਪੇਚਾਂ ਦੇ ਵਿੱਚ ਵੜ ਗਿਆ ਕਿ ਕਿਸ ਤਰ੍ਹਾਂ ਕਿਸੇ ਦੇ ਨਾਲ ਵਿਹਾਰ ਕਰਨਾ, ਕਿਸ ਤਰ੍ਹਾਂ ਕਿਸੇ ਨੂੰ ਜਵਾਬ ਦੇਣਾ, ਕਿਸ ਤਰ੍ਹਾਂ ਝੂਠ ਬੋਲਣਾ, ਕਿਹੜੀਆਂ ਚਾਲਾਂ ਚੱਲਣੀਆਂ ਨੇ। ਪਰ ਖਿਆਲ ਰੱਖਣਾ ਨਾਲ ਦੀ ਨਾਲ ਬੱਚੇ ਦੇ ਮਨ ਦੇ ਵਿੱਚ ਜਿੱਥੇ ਇਹ ਚੀਜ਼ਾਂ ਨਹੀਂ ਉੱਥੇ ਬੱਚੇ ਨੂੰ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ, ਬੱਚੇ ਨੂੰ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਹੀਂ। ਅਰਥਾਤ ਬੱਚਾ ਇੱਕ ਮਨ ਇਕਾਗਰ ਹੋ ਕੇ ਨਾਮ ਜਪ ਸਕਦਾ, ਬੱਚੇ ਦਾ ਧਿਆਨ ਜਿਸ ਪਾਸੇ ਲੱਗ ਗਿਆ ਉਸ ਪਾਸੇ ਹੀ ਲੱਗ ਜਾਵੇਗਾ। ਬੱਚਾ ਜਿਸ ਪਾਸੇ ਧਿਆਨ ਦੇ ਦੇਵੇਗਾ ਉਸਦਾ ਧਿਆਨ ਸਿਰਫ ਉਸ ਇੱਕ ਪਾਸੇ ਹੋਵੇਗਾ, ਹੋਰ ਪਾਸੇ ਨਹੀਂ ਜਾਵੇਗਾ। ਬੱਚੇ ਦਾ ਜੀਵਨ ਹੀ ਐਸਾ ਹੁੰਦਾ ਹੈ ਕਿਉਂਕਿ ਉਸਨੂੰ ਹਰ ਗੱਲ ਦੀ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ, ਕੋਈ ਪਰੇਸ਼ਾਨੀ ਨਹੀਂ, ਛਲ ਕਪਟ ਤੋਂ ਰਹਿਤ ਉਸਦਾ ਮਨ ਹੈ। ਅਰਥਾਤ ਹੁਣ ਸਾਨੂੰ ਖਿਆਲ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਵੇਲੇ ਨਾਮ ਜਪਣਾ, ਗੁਰੂ ਕੇ ਚਰਨਾਂ ਦੇ ਵਿੱਚ ਮਨ ਜੋੜ ਕੇ ਨਾਮ ਜਪਣਾ, ਉਸ ਵੇਲੇ ਕੋਸ਼ਿਸ਼ ਕਰਨੀ ਹੈ ਮਨ ਨੂੰ ਇਕਾਗਰ ਕਰਨ ਦੀ, ਬਿਰਤੀ ਨੂੰ ਇਕਾਗਰ ਕਰਨ ਦੀ, ਬਿਰਤੀ ਨੂੰ ਟਿਕਾਉਣ ਦੀ। ਤੁਹਾਡਾ ਮਨ, ਤੁਹਾਡੀ ਬਿਰਤੀ ਭਟਕਣੀ ਨਹੀਂ ਚਾਹੀਦੀ, ਕੋਸ਼ਿਸ਼ ਕਰਨੀ ਪਏਗੀ ਸਾਨੂੰ, ਵਾਰ ਵਾਰ ਮਨ ਨੂੰ ਮੋੜ ਮੋੜ ਕੇ ਗੁਰੂ ਕੇ ਚਰਨਾਂ ਦੇ ਨਾਲ ਜੋੜਨਾ ਪਏਗਾ। ਜੇਕਰ ਅਸੀਂ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ ਕਿ ਵਾਰ ਵਾਰ ਮਨ ਨੂੰ ਜੋੜ ਕੇ ਗੁਰੂ ਕੇ ਚਰਨਾਂ ਦੇ ਉੱਪਰ ਲਾਇਆ ਜਾਵੇ, ਤਾਂ ਖਿਆਲ ਰੱਖਣਾ ਕਿ ਨਾਮ ਜਪਣ ਦਾ ਓਨਾ ਫਾਇਦਾ ਨਹੀਂ ਹੋਣਾ। ਮੈਂ ਆਮ ਤੌਰ ਤੇ ਇੱਕ ਮਿਸਾਲ ਦਿੰਦਾ ਹੁੰਦਾ ਹਾਂ ਅੱਗੇ ਵੀ ਕਈ ਵਾਰ, ਕਿ ਅਸੀਂ ਪ੍ਰਸ਼ਾਦਾ ਛਕਦੇ ਹਾਂ, ਕਈ ਵਾਰ ਸਾਨੂੰ ਤੇਜ਼ੀ ਹੁੰਦੀ ਹੈ, ਅਸੀਂ ਪ੍ਰਸ਼ਾਦਾ ਛਕ ਕੇ ਉੱਠਦੇ ਹਾਂ, ਸਾਨੂੰ ਕੋਈ ਸੱਜਣ ਪੁੱਛਦਾ ਜਾਂ ਘਰ ਦੇ ਹੀ ਪੁੱਛਦੇ ਨੇ ਕਿ ਪ੍ਰਸ਼ਾਦਾ ਕਿਸ ਤਰ੍ਹਾਂ ਦਾ ਲੱਗਿਆ, ਸਬਜ਼ੀ ਕਿਸ ਤਰ੍ਹਾਂ ਦੀ ਸੀ, ਤਾਂ ਸਾਡਾ ਜਵਾਬ ਹੁੰਦਾ ਹੈ ਕਿ ਮੇਰਾ ਖਿਆਲ ਨਹੀਂ, ਮੈਨੂੰ ਤੇਜ਼ੀ ਸੀ। ਕਈ ਵਾਰ ਇੱਥੋਂ ਤੱਕ ਅਸੀਂ ਆਖ ਦਿੰਦੇ ਹਾਂ ਕਿ ਮੈਨੂੰ ਇਹ ਨਹੀਂ ਪਤਾ ਸਬਜ਼ੀ ਜਾਂ ਦਾਲਾ ਕਿਹੜਾ ਬਣਿਆ ਸੀ, ਅਰਥਾਤ ਸਾਡਾ ਧਿਆਨ ਨਹੀਂ ਸੀ। ਹੁਣ ਉਸ ਪ੍ਰਸ਼ਾਦੇ ਦਾ ਫਾਇਦਾ ਤਾਂ ਹੋਵੇਗਾ, ਪਰ ਓਨਾ ਫਾਇਦਾ ਨਹੀਂ ਹੋਣਾ ਜਿੰਨਾ ਬੜੇ ਧਿਆਨ ਤੇ ਪਿਆਰ ਦੇ ਨਾਲ ਪ੍ਰਸ਼ਾਦਾ ਛਕਣ ਤੋਂ ਬਾਅਦ ਦੇ ਵਿੱਚ ਆਉਣਾ ਸੀ। ਇਸ ਗੱਲ ਨੂੰ ਵਿਗਿਆਨ ਜਾਂ ਡਾਕਟਰ ਵੀ ਆਖਦੇ ਨੇ ਕਿ ਪ੍ਰਸ਼ਾਦਾ ਬੜੇ ਹੌਲੀ ਹੌਲੀ ਛਕਣਾ ਚਾਹੀਦਾ, ਬੜੇ ਧਿਆਨ ਦੇ ਨਾਲ ਛਕਣਾ ਚਾਹੀਦਾ। ਖਿਆਲ ਰੱਖਣਾ ਜਿਸ ਵੇਲੇ ਇਸ ਢੰਗ ਦੇ ਨਾਲ ਪ੍ਰਸ਼ਾਦਾ ਛਕਿਆ ਜਾਏਗਾ, ਜਿੱਥੇ ਉਹ ਮਨੁੱਖ ਨੂੰ ਤਾਕਤ ਜ਼ਿਆਦਾ ਦੇਵੇਗਾ ਉੱਥੇ ਉਸ ਨੂੰ ਪ੍ਰਸ਼ਾਦੇ ਦਾ ਸਵਾਦ ਵੀ ਆਵੇਗਾ। ਇਸ ਗੱਲ ਦਾ ਵੀ ਪਤਾ ਹੋਵੇਗਾ ਕਿ ਲੂਣ ਜ਼ਿਆਦਾ ਹੈ ਜਾਂ ਘੱਟ ਹੈ, ਸਬਜ਼ੀ ਕਿਹੜੀ ਬਣੀ ਹੈ ਕਿਹੜੀ ਨਹੀਂ ਬਣੀ। ਅਰਥਾਤ ਪੂਰਾ ਖੁੱਭ ਕੇ ਪ੍ਰਸ਼ਾਦਾ ਛਕਿਆ ਜਾਵੇਗਾ ਤਾਂ ਉਸਦਾ ਵੱਖਰਾ ਆਨੰਦ ਆਵੇਗਾ। ਇਸੇ ਤਰ੍ਹਾਂ ਖਿਆਲ ਕਰਨਾ, ਜਿਸ ਵੇਲੇ ਕੋਈ ਨਾਮ ਜਪਦਾ ਹੈ, ਜਿਸ ਵੇਲੇ ਬੜੇ ਧਿਆਨ ਦੇ ਨਾਲ ਨਾਮ ਜਪਿਆ ਜਾਏਗਾ ਚਿੱਤ ਬਿਰਤੀ ਇਕਾਗਰ ਕਰਕੇ, ਤਾਂ ਉਸਨੂੰ ਓਨਾ ਹੀ ਉਸਦਾ ਫਾਇਦਾ ਹੋਵੇਗਾ, ਓਨਾ ਹੀ ਸਵਾਦ ਆਵੇਗਾ ਜਿੰਨਾ ਕਿ ਉਸਨੂੰ ਬੜੇ ਧਿਆਨ ਦੇ ਨਾਲ ਪ੍ਰਸ਼ਾਦਾ ਛਕਣ ਵਾਲੇ ਨੂੰ ਆਇਆ। ਨਹੀਂ, ਖਿਆਲ ਰੱਖਣਾ ਕਿ ਬੜੇ ਧਿਆਨ ਦੇ ਨਾਲ ਜਿਸ ਵੇਲੇ ਪ੍ਰਸ਼ਾਦਾ ਨਹੀਂ ਛਕਿਆ ਜਾਂਦਾ ਤਾਂ ਉਸਦਾ ਓਨਾ ਖਾਸ ਫਾਇਦਾ ਨਹੀਂ ਹੁੰਦਾ। ਇੱਥੋਂ ਤੱਕ ਕਿ ਕਈ ਵਾਰ ਉਸਦੇ ਨਾਲ ਕੋਲੈਸਟ੍ਰੋਲ ਵਰਗੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ। ਅਰਥਾਤ ਓਨਾ ਫਾਇਦਾ ਉਸਦਾ ਨਹੀਂ ਹੋਣਾ ਜਿੰਨਾ ਬੜੇ ਧਿਆਨ ਦੇ ਨਾਲ ਛਕੇ ਦਾ ਹੋਵੇਗਾ। ਉਸੇ ਤਰ੍ਹਾਂ ਉਸਦਾ ਫਾਇਦਾ ਤਾਂ ਹੋਵੇਗਾ ਕਿਉਂਕਿ ਹੁਣ ਬਿਨਾਂ ਧਿਆਨ ਤੋਂ ਪ੍ਰਸ਼ਾਦਾ ਛਕਿਆ ਤੁਹਾਡੀ ਭੁੱਖ ਮਿਟ ਗਈ, ਪਰ ਓਨੀ ਤਾਕਤ ਜਾਂ ਓਨਾ ਸਵਾਦ ਨਹੀਂ ਆਇਆ। ਉਸੇ ਤਰ੍ਹਾਂ ਜਿਸ ਵੇਲੇ ਤੁਸੀਂ ਬਿਨਾਂ ਸੀਰੀਅਸ ਹੋ ਕੇ ਨਾਮ ਨੂੰ ਜਪਿਆ, ਬਿਨਾਂ ਧਿਆਨ ਤੋਂ ਨਾਮ ਨੂੰ ਜਪਿਆ, ਤਾਂ ਓਨਾ ਫਾਇਦਾ ਨਹੀਂ ਮਿਲਣਾ ਜਿੰਨਾ ਮਿਲਣਾ ਚਾਹੀਦਾ ਸੀ, ਜਿੰਨਾ ਤੁਸੀਂ ਲੈ ਸਕਦੇ ਸੀ, ਜਿੰਨਾ ਹੌਲੀ ਹੌਲੀ ਲਗਾਤਾਰ ਯਤਨ ਕਰਨ ਤੋਂ ਬਾਅਦ ਤੁਹਾਡੀ ਬਿਰਤੀ ਨਾਮ ਦੇ ਵਿੱਚ ਜੁੜ ਸਕਦੀ ਸੀ, ਓਨੀ ਵਧੀਆ ਬਿਰਤੀ ਤੁਹਾਡੀ ਨਹੀਂ ਜੁੜੇਗੀ। ਉਹ ਸਵਾਦ ਨਾਮ ਦਾ ਤੁਹਾਨੂੰ ਨਹੀਂ ਆਵੇਗਾ, ਖਿਆਲ ਰੱਖ ਲੈਣਾ। ਇਸੇ ਲਈ ਮੈਂ ਫਿਰ ਦੁਹਰਾ ਦਿਆਂ, ਧਰੂਵ ਪ੍ਰਹਿਲਾਦ ਦੀ ਗੱਲ ਤਾਂ ਹੀ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਇੱਕ ਮਨ ਇਕਾਗਰ ਹੋ ਕੇ ਨਾਮ ਨੂੰ ਜਪਿਆ, ਤੇ ਬੱਚੇ ਦੀ ਬਿਰਤੀ ਹੀ ਐਸੀ ਹੁੰਦੀ ਹੈ। ਸਾਨੂੰ ਇੱਥੇ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਕਿ ਨਾਮ ਇੱਕ ਬੱਚੇ ਦੇ ਵਾਂਗ ਜਪਣਾ ਪਏਗਾ। ਨਾਮ ਜਪਣ ਵੇਲੇ ਵਾਰ ਵਾਰ ਕੋਸ਼ਿਸ਼ ਕਰਨੀ ਪਏਗੀ ਕਿ ਸਾਡਾ ਧਿਆਨ ਗੁਰੂ ਕੇ ਚਰਨਾਂ ਉੱਪਰ ਹੀ ਜਾਵੇ, ਕਿਸੇ ਪਾਸੇ ਹੋਰ ਨਾ ਜਾਵੇ। ਜੇਕਰ ਇਸ ਤਰੀਕੇ ਦੇ ਨਾਲ ਨਾਮ ਜਪਿਆ ਜਾਵੇਗਾ ਤਾਂ ਤੁਹਾਡਾ ਨਾਮ ਜਪਿਆ ਹੋਇਆ ਸਫਲ ਹੋਵੇਗਾ, ਤਾਂ ਇੱਕ ਨਾ ਇੱਕ ਦਿਨ ਤੁਹਾਨੂੰ ਨਾਮ ਦਾ ਰਸ ਜ਼ਰੂਰ ਆਉਣ ਲੱਗੇਗਾ। ਇਹ ਹੈ ਗੁਰੂ ਸਾਹਿਬ ਦਾ ਜਾਂ ਗੁਰਮਤ ਦਾ ਪਹਿਲਾ ਸਿਧਾਂਤ ਨਾਮ ਜਪਣ ਦਾ। ਗੱਲ ਕਰ ਲਈਏ, ਮੇਰੇ ਸਾਹਮਣੇ ਇੱਕ ਸਾਖੀ ਆ ਗਈ। ਰੂਮ ਦੇ ਇੱਕ ਮੌਲਾਨਾ ਹੋਏ ਨੇ, ਉਹਨਾਂ ਨੇ ਆਪਣੀ ਇੱਕ ਕਿਤਾਬ ਲਿਖੀ ਹੈ, ਉਸ ਦੇ ਵਿੱਚ ਉਹ ਇੱਕ ਸਾਖੀ ਦੀ ਗੱਲ ਕਰਦੇ ਨੇ, ਇੱਕ ਸਾਖੀ ਦਾ ਜ਼ਿਕਰ ਕਰਦੇ ਨੇ ਕਿ ਉੱਥੋਂ ਦੇ ਬਾਦਸ਼ਾਹ ਨੂੰ ਇੱਕ ਗੱਲ ਦਾ ਭਰਮ ਹੋ ਗਿਆ ਕਿ ਮੈਂ ਹੀ ਖੁਦਾ ਹਾਂ, ਮੈਂ ਹੀ ਰੱਬ ਹਾਂ। ਖਿਆਲ ਰੱਖਣਾ, ਸਿਰਫ ਉਸ ਬਾਦਸ਼ਾਹ ਨੂੰ ਨਹੀਂ ਹੋਇਆ। ਜਿਸ ਵੇਲੇ ਕੋਈ ਵੀ ਤਾਕਤ ਪਾਉਂਦਾ ਹੈ, ਹੰਕਾਰ ਆਮ ਤੌਰ ਤੇ ਆਮ ਵਿਅਕਤੀ ਨੂੰ ਹੋ ਜਾਂਦਾ। ਕੋਈ ਵੱਡਾ ਅਫਸਰ ਲੱਗ ਜਾਵੇ, MLA MP ਜਾਂ ਮੁੱਖ ਮੰਤਰੀ ਬਣ ਜਾਵੇ, ਨਾਰਮਲ ਗੱਲ ਹੈ ਹੰਕਾਰ ਆਉਣ ਦੀ। ਪਰ ਖਿਆਲ ਰੱਖਣਾ, ਦੂਸਰੇ ਪਾਸੇ ਬਾਦਸ਼ਾਹ ਹੋਣਾ, ਉਹ ਬਾਦਸ਼ਾਹ ਜਿਸ ਨੂੰ ਕੋਈ ਵੋਟਾਂ ਪਾ ਕੇ ਰਾਜਗੱਦੀ ਤੋਂ ਲਾਹ ਨਹੀਂ ਸਕਦਾ, ਜਿਸ ਨੇ ਜਦੋਂ ਤੱਕ ਮਰਨਾ ਨਹੀਂ ਉਸ ਰਾਜਗੱਦੀ ਦੇ ਉੱਪਰ ਬੈਠਿਆ ਹੋਇਆ। ਕੀ ਕਹਿਣਾ ਕਿ ਉਸਦੀ ਫੌਜ ਕਮਜ਼ੋਰ ਹੋਵੇ, ਉਸਦੀ ਲੀਡਰਸ਼ਿਪ ਦੇ ਵਿੱਚ ਘਾਟ ਹੋਵੇ, ਦੂਸਰਾ ਰਾਜਾ ਹਮਲਾ ਕਰਕੇ ਉਸਨੂੰ ਰਾਜਗੱਦੀ ਤੋਂ ਲਾਹ ਦੇ ਹਰਾ ਦੇ, ਵੱਖਰੀ ਗੱਲ ਹੈ। ਵੈਸੇ ਉਸ ਤਾ ਜ਼ਿੰਦਗੀ, ਸਾਰੀ ਜ਼ਿੰਦਗੀ ਉਸਨੇ ਉਸ ਰਾਜ ਤਖ਼ਤ ਦੇ ਉੱਪਰ ਬੈਠਣਾ ਹੁੰਦਾ ਹੈ। ਇਸ ਕਰਕੇ ਬਾਦਸ਼ਾਹ ਸਿਕੰਦਰ ਵਰਗਿਆਂ ਨੂੰ ਵੀ, ਹੋਰ ਵੀ ਦੁਨੀਆਂ ਦੇ ਬੜੇ ਬੜੇ ਬਾਦਸ਼ਾਹ ਨੂੰ ਇਸ ਗੱਲ ਦਾ ਭਰਮ ਹੋਇਆ ਕਿ ਮੈਂ ਹੀ ਖੁਦਾ ਹਾਂ, ਮੈਂ ਹੀ ਪਰਮਾਤਮਾ ਹਾਂ। ਐਸੇ ਤਰ੍ਹਾਂ ਰੂਮ ਦੇ ਇਸ ਬਾਦਸ਼ਾਹ ਨੂੰ ਇਹ ਭੁਲੇਖਾ ਪੈ ਗਿਆ ਕਿ ਮੈਂ ਹੀ ਪਰਮਾਤਮਾ ਹਾਂ। ਇਸਨੇ ਕੀ ਕੀਤਾ, ਇੱਕ ਦਿਨ ਸਾਰੇ ਆਪਣੇ ਦਰਬਾਰੀਆਂ ਤੋਂ ਇਲਾਵਾ ਦੂਰ ਦੂਰ ਦੇ ਬੜੇ ਬੜੇ ਸਰਦਾਰ, ਜਿਨ੍ਹਾਂ ਨੂੰ ਇਸਨੇ ਆਪਣਾ ਪ੍ਰਬੰਧ ਸੌਂਪਿਆ ਹੋਇਆ ਸੀ, ਵੱਖਰੇ ਵੱਖਰੇ ਆਪਣੇ ਰਾਜ ਦੇ ਵੱਖਰੇ ਵੱਖਰੇ ਭਾਗਾਂ ਦੇ ਵਿੱਚ ਸਾਰਿਆਂ ਨੂੰ ਬੁਲਾ ਲਿਆ ਗਿਆ, ਵਿਦਵਾਨ ਸੱਜਣਾਂ ਨੂੰ ਬੁਲਾ ਲਿਆ ਗਿਆ, ਅਰਥਾਤ ਰਾਜ ਭਾਗ ਦੇ ਨਾਮਵਰ ਵਿਅਕਤੀਆਂ ਨੂੰ, ਬੁੱਧੀਜੀਵੀ ਵਰਗ ਨੂੰ, ਸੈਨਿਕਾਂ ਨੂੰ, ਸੈਨਾਪਤੀਆਂ ਨੂੰ, ਹਰ ਤਰ੍ਹਾਂ ਦੇ ਵਿਅਕਤੀਆਂ ਨੂੰ ਜਿਨ੍ਹਾਂ ਦਾ ਸਮਾਜ ਦੇ ਵਿੱਚ ਕੋਈ ਵਿਸ਼ੇਸ਼ ਯੋਗਦਾਨ ਹੁੰਦਾ, ਜਿਹੜੇ ਚਿਹਰੇ ਸਮਾਜ ਦੇ ਵਿੱਚ ਖਿੱਚ ਦੇ ਪਾਤਰ ਹੁੰਦੇ ਨੇ, ਉਹਨਾਂ ਸਾਰਿਆਂ ਨੂੰ ਇਸਨੇ ਆਪਣੇ ਦਰਬਾਰ ਵਿੱਚ ਬੁਲਾਇਆ। ਸਭਾ ਭਰ ਗਈ ਤਾਂ ਉਸ ਵੇਲੇ ਇਸਨੇ ਇੱਕ ਐਲਾਨ ਕਰਾਇਆ ਕਿ ਮੈਂ ਹੀ ਖੁਦਾ ਹਾਂ। ਹੁਣ ਖਿਆਲ ਰੱਖਣਾ ਕਿ ਦੁਨੀਆਂ ਦੇ ਵਿੱਚ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਨੇ, ਦੋ ਵੀ ਕਿਉਂ, ਮੈਂ ਕਹਿਣਾ ਕਿ ਤਿੰਨ ਤਰ੍ਹਾਂ ਦੇ ਇਨਸਾਨ ਹੁੰਦੇ ਨੇ। ਪਹਿਲਾ ਉਹ ਵਿਅਕਤੀ ਹੈ ਜਿਸ ਦਾ ਕੰਮ ਸਿਰਫ ਰੋਟੀ ਤੱਕ, ਰੋਟੀ ਕਿਸ ਢੰਗ ਦੇ ਨਾਲ, ਕਿਰਤ ਦੀ ਕਰਕੇ ਨਹੀਂ ਛਕਣੀ, ਕਿਸੇ ਦੀ ਖੁਸ਼ਾਮਦ ਕਰਕੇ ਛਕਣੀ ਹੈ। ਕੋਈ ਅਫਸਰ ਲੱਗਿਆ, ਕੋਈ MP ਹੈ, ਕੋਈ MLA ਹੈ, ਕੋਈ ਰਾਜਾ ਹੈ, ਕਿਸੇ ਵੀ ਤਰ੍ਹਾਂ ਦਾ ਵੱਡਾ ਵਿਅਕਤੀ ਹੈ, ਉਸਦੀ ਖੁਸ਼ਾਮਦ ਕਰਨੀ। ਕੁਝ ਲੋਕ ਐਸੇ ਹੁੰਦੇ ਨੇ, ਉਹਨਾਂ ਦਾ ਉੱਚ ਅਧਿਕਾਰੀ ਜਾਂ ਉਹ ਖਾਸ ਵਿਅਕਤੀ ਜਿਸ ਦੇ ਉਹ ਨੇੜੇ ਹੁੰਦੇ ਨੇ, ਕੋਈ ਗਲਤ ਕੰਮ ਵੀ ਕਰਦਾ, ਪਰਜਾ ਦੇ ਵਿੱਚ ਲੋਕ ਉਸਦੀ ਨਿੰਦਿਆ ਕਰ ਰਹੇ ਨੇ, ਲੋਕ ਉਸਨੂੰ ਗਾਲਾਂ ਦੇ ਰਹੇ ਨੇ, ਪਰ ਇਹ ਲੋਕ ਫਿਰ ਵੀ ਉਸਦੀ ਖੁਸ਼ਾਮਦ ਕਰਨਗੇ, ਗਲਤ ਕੰਮ ਤੇ ਵੀ ਉਸਨੂੰ ਸ਼ਾਬਾਸ਼ ਦੇਣਗੇ, ਕਿਉਂਕਿ ਉਹਨਾਂ ਦੀ ਰੋਜੀ ਰੋਟੀ ਉਸ ਤੋਂ ਚੱਲਦੀ ਹੈ। ਪਹਿਲੀ ਕਿਸਮ ਦੇ ਲੋਕ ਇਹ ਹੁੰਦੇ ਨੇ। ਦੂਸਰੀ ਕਿਸਮ ਦੇ ਲੋਕ ਉਹ ਹੁੰਦੇ ਨੇ ਜਿਹੜੇ ਕਿ ਅਜਿਹੇ ਸਮਿਆਂ ਦੇ ਉੱਪਰ ਚੁੱਪ ਕਰ ਜਾਂਦੇ ਨੇ ਕਿ ਜਿਸ ਤਰ੍ਹਾਂ ਸਮਾਂ ਲੰਘਦਾ ਹੈ ਲੰਘਾਉਣਾ ਚਾਹੀਦਾ। ਤੀਸਰੇ ਲੋਕ ਉਹ ਹੁੰਦੇ ਨੇ ਜਿਹੜੇ ਇਸ ਝੂਠ ਦੇ ਵਿਰੁੱਧ, ਇਸ ਡੰਬਰ ਦੇ ਵਿਰੁੱਧ ਆਵਾਜ਼ ਬੁਲੰਦ ਕਰਦੇ ਨੇ। ਹੁਣ ਇਸ ਦੀ ਕਚਹਿਰੀ ਦੇ ਵਿੱਚ ਤਿੰਨੇ ਤਰ੍ਹਾਂ ਦੇ ਵਿਅਕਤੀ ਬੈਠੇ ਸਨ। ਪਹਿਲਿਆਂ ਨੇ ਆਖਿਆ, ਜੀ ਅਸੀਂ ਤਾਂ ਬੜੇ ਚਿਰ ਦੇ ਕੋਸ਼ਿਸ਼ ਕਰਦੇ ਸਾਂ, ਬੜੇ ਚਿਰ ਦੇ ਯਤਨ ਕਰ ਰਹੇ ਸਾਂ ਕਿ ਕਿਸੇ ਤਰੀਕੇ ਦੇ ਨਾਲ ਹਿੰਮਤ ਕਰਕੇ ਤੁਹਾਨੂੰ ਇਹ ਗੱਲ ਆਖ ਦਈਏ ਕਿ ਤੁਸੀਂ ਹੀ ਖੁਦਾ ਹੋ, ਪਰ ਸਾਡੇ ਵਿੱਚ ਹਿੰਮਤ ਹੀ ਨਹੀਂ ਸੀ ਪਈ, ਸਾਨੂੰ ਡਰ ਲੱਗਦਾ ਸੀ ਕਿ ਤੁਸੀਂ ਕੋਈ ਸਜ਼ਾ ਨਾ ਦੇ ਦਿਓ, ਇਹ ਸਾਨੂੰ ਖੁਸ਼ਾਮਦ ਕਰਨ ਵਾਲੇ ਲੋਕ। ਖਿਆਲ ਰੱਖਣਾ, ਦੁਨੀਆਂ ਦੇ ਵੱਡੇ ਵੱਡੇ ਰਾਜਿਆਂ ਨੂੰ, ਦੁਨੀਆਂ ਦੇ ਸਫਲ ਵਿਅਕਤੀਆਂ ਨੂੰ, ਮਹਾਨ ਵਿਅਕਤੀਆਂ ਨੂੰ, ਜਾਂ ਕਿਸੇ ਵੀ ਸਾਧੂ ਸੰਤ ਨੂੰ, ਕਿਸੇ ਵੀ ਮਹਾਨ ਵਿਅਕਤੀ ਨੂੰ ਖਤਮ ਕਰਨ ਵਾਲੇ ਜਾਂ ਮਰਾਉਣ ਵਾਲੇ, ਉਸ ਨੂੰ, ਉਸ ਦੇ ਉਸ ਰਸੂਖ ਨੂੰ ਡਿੱਗਣ ਵਾਲੇ, ਉਸ ਦੇ ਖੁਸ਼ਾਮਦੀ ਕਰਨ ਵਾਲੇ ਲੋਕ ਹੁੰਦੇ ਨੇ, ਜਿਹੜੇ ਲੋਕ ਸੱਚ ਨੂੰ ਉਸ ਦੇ ਸਾਹਮਣੇ ਨਹੀਂ ਰੱਖਦੇ। ਖਿਆਲ ਰੱਖਣਾ, ਤੁਹਾਡਾ ਉਹ ਮਿੱਤਰ ਦੁਸ਼ਮਣ ਹੁੰਦਾ ਹੈ ਜਿਹੜਾ ਕਿ ਹਰ ਸਮੇਂ ਤੁਹਾਡੀ ਖੁਸ਼ਾਮਦੀ ਕਰਦਾ ਰਹਿੰਦਾ ਹੈ। ਸੱਚਾ ਮਿੱਤਰ ਉਹ ਹੀ ਹੁੰਦਾ ਜਿਹੜਾ ਤੁਹਾਡੇ ਸਾਹਮਣੇ ਸੱਚ ਨੂੰ ਨਿਤਾਰ ਕੇ ਰੱਖ ਦੇਵੇ ਕਿ ਲੋਕ ਤੇਰੇ ਬਾਰੇ ਕੀ ਆਖ ਰਹੇ ਨੇ, ਕਿਹੜਾ ਕੰਮ ਤੂੰ ਸਹੀ ਕਰ ਰਿਹਾ ਤੇ ਕਿਹੜਾ ਗਲਤ ਕਰ ਰਿਹਾ। ਕਿਉਂਕਿ ਮਨੁੱਖ ਨੂੰ ਪਤਾ ਲੱਗ ਜਾਏਗਾ ਕਿ ਆ ਸਾਹਮਣੇ ਰਸਤਾ ਗਲਤ ਹੈ, ਇੱਧਰ ਜਾਵਾਂਗਾ ਤਾਂ ਇਸ ਦੀ ਸਜ਼ਾ ਮਿਲ ਸਕਦੀ ਹੈ, ਉਸ ਨੂੰ ਪਤਾ ਹੋਵੇਗਾ। ਪਰ ਹੁਣ ਇਹਨਾਂ ਲੋਕਾਂ ਨੇ ਆਖਿਆ ਕਿ ਰਾਜਾ ਸਾਹਿਬ, ਬਾਦਸ਼ਾਹ ਸਲਾਮਤ, ਅਸੀਂ ਬੜੇ ਚਿਰ ਦੇ ਆਖਦੇ ਪਏ ਸਾਂ, ਬੜੇ ਚਿਰਦਿਆਂ ਨੇ ਅਸੀਂ ਕਈ ਵਾਰ ਸਲਾਹ ਬਣਾਈ, ਪਰ ਅਸੀਂ ਆਖ ਨਹੀਂ ਸਕੇ ਕਿ ਤੁਸੀਂ ਹੀ ਖੁਦਾ ਹੋ। ਇਹਨਾਂ ਨੇ ਹਿਸਾਬ ਲਾਇਆ ਕਿ ਰਾਜਾ ਖੁਸ਼ ਹੈ ਤੇ ਸਾਡੀਆਂ ਰੋਟੀਆਂ ਪੱਕੀਆਂ ਨੇ, ਸਾਡਾ ਰੁਜ਼ਗਾਰ ਪੱਕਾ ਹੈ, ਸਾਨੂੰ ਉਸੇ ਤਰ੍ਹਾਂ ਤਨਖਾਹ ਮਿਲਦੀ ਰਹੇਗੀ ਤੇ ਆਪਾਂ ਰਾਜੇ ਦੀ ਖੁਸ਼ਾਮਦ ਕਰਦਿਆਂ ਰਹਿਣਾ ਹੈ। ਦੂਸਰੇ ਨੰਬਰ ਤੇ ਉਹ ਲੋਕ ਆ ਗਏ ਕੋ ਜੋ ਵਜ਼ੀਰ ਉਹ ਅਹਿਲਕਾਰ ਉਹ ਸੈਨਾਪਤੀ ਉਹ ਸੈਨਿਕ ਜਿਹੜੇ ਕਿ ਚੁੱਪ ਕਰ ਗਏ, ਜਿਹੜੇ ਕਿ ਸੋਚਦੇ ਵਿੱਚ ਪੈ ਗਏ ਕੀ ਆਖਿਆ ਜਾਏ ਕੀ ਨਾ ਆਖਿਆ ਜਾਏ। ਉਸ ਥਾਂ ਦੇ ਉੱਪਰ ਉਸ ਦਰਬਾਰ ਦੀ ਸਾਰੀ ਸਭਾ ਸ਼ਾਮਦ ਕਰਨ ਵਾਲਿਆਂ ਤੋਂ ਬਾਅਦ ਸ਼ਾਂਤ ਸਨਾਟਾ ਛਾ ਗਿਆ ਉਸ ਥਾਂ ਦੇ ਉੱਪਰ। ਕੁਝ ਲੋਕ ਸੋਚ ਰਹੇ ਸਨ ਕਿ ਰਾਜੇ ਨੂੰ ਹੋ ਕੀ ਗਿਆ, ਚੁੱਪ ਕਰਨ ਵਾਲੇ ਸੱਜਣ ਚੁੱਪ ਹੋ ਗਏ। ਤੀਸਰੇ ਸਨ ਜਿਹੜੇ ਉਹਨਾਂ ਦੇ ਹੱਥ ਤਲਵਾਰਾਂ ਦੀਆਂ ਮੁੱਠਾਂ ਦੇ ਉੱਪਰ ਚਲੇ ਗਏ। ਉਹਨਾਂ ਨੇ ਆਖਿਆ ਕਿ ਅਸੀਂ ਕਿਸੇ ਵੀ ਕੀਮਤ ਦੇ ਵਿੱਚ ਬਾਦਸ਼ਾਹ ਸਲਾਮਤ ਤੈਨੂੰ ਖੁਦਾ ਨਹੀਂ ਮੰਨ ਸਕਦੇ। ਉਹਨਾਂ ਨੇ ਮਨ ਦੇ ਵਿੱਚ ਇਹ ਗੱਲ ਧਾਰੀ, ਕੋਈ ਉਸਦਾ ਨੌਕਰੀ ਛੱਡ ਕੇ ਦੂਸਰੇ ਰਾਜ ਵਿੱਚ ਨੌਕਰੀ ਕਰਨ ਚਲਾ ਗਿਆ, ਕੋਈ ਕਿਤੇ ਚਲਾ ਗਿਆ, ਆਖਣ ਲੱਗੇ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਤੈਨੂੰ ਰਾਜਾ ਨਹੀਂ ਮੰਨਾਂਗੇ। ਹੁਣ ਇਸ ਐਲਾਨ ਤੋਂ ਬਾਅਦ ਇਹ ਐਲਾਨ ਆਮ ਪ੍ਰਜਾ ਦੇ ਵਿੱਚ ਪੁੱਜ ਗਿਆ। ਉਹਨਾਂ ਸਾਰੇ ਲੋਕਾਂ ਨੇ ਇਸ ਗੱਲ ਦਾ ਢੰਡੋਰਾ ਦੇਣਾ ਸ਼ੁਰੂ ਕਰ ਦਿੱਤਾ ਕਿ ਅੱਜ ਤੋਂ ਬਾਅਦ ਜੇਕਰ ਕਿਸੇ ਨੇ ਹੋਰ ਕਿਸੇ ਨੂੰ ਰੱਬ ਮੰਨਿਆ, ਜੇਕਰ ਕਿਸੇ ਹੋਰ ਨੇ ਕਿਸੇ ਵਿਅਕਤੀ ਦੇ ਨਾਲ ਰੱਬ ਦੀ ਤੁਲਨਾ ਕੀਤੀ, ਕਿਸੇ ਹੋਰ ਗੁਰੂ ਨੂੰ ਕਿਸੇ ਪੀਰ ਨੂੰ ਆਪਣਾ ਰੱਬ ਸਮਝਿਆ, ਖਿਆਲ ਰੱਖਣਾ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਅੱਜ ਤੋਂ ਬਾਅਦ ਪਰਮਾਤਮਾ ਜਾਂ ਰੱਬ ਰਾਜੇ ਨੂੰ ਆਖਣਾ ਹੈ। ਉਹ ਰਾਜੇ ਜਿਨ੍ਹਾਂ ਦੇ ਰਾਜ ਦੇ ਵਿੱਚ ਅਨੇਕਾਂ ਲੋਕ ਭੁੱਖੇ ਮਰਦੇ ਹੋਣ, ਉਹ ਰਾਜੇ ਜਿਨ੍ਹਾਂ ਦੇ ਰਾਜ ਦੇ ਵਿੱਚ ਲੋਕਾਂ ਨੂੰ ਰਾਤ ਨੂੰ ਗਲੀਆਂ ਦੇ ਸੌਣਾ ਪਵੇ, ਉਹ ਰਾਜਾ ਜਿਸ ਦੇ ਰਾਜ ਦੇ ਵਿੱਚ ਅਨੇਕਾਂ ਲੋਕ ਠੰਡ ਦੇ ਵਿੱਚ ਮਰਦੇ ਹੋਣਗੇ। ਉਹਨਾਂ ਲੋਕਾਂ ਨੂੰ ਇਹ ਗੱਲ ਆਖੀ ਜਾ ਰਹੀ ਸੀ ਕਿ ਤੁਸੀਂ ਰਾਜੇ ਨੂੰ ਰੱਬ ਮੰਨੋ, ਜਿਸ ਨੂੰ ਸ਼ਰੇਆਮ ਪਤਾ ਹੁੰਦਿਆਂ ਜਿਹੜਾ ਰਾਜ ਸਿੰਘਾਸਨ ਦੇ ਉੱਪਰ ਬੈਠਿਆ ਹੋਇਆ ਪ੍ਰਸ਼ਾਸਨ ਨੂੰ ਸਹੀ ਢੰਗ ਦੇ ਨਾਲ ਚਲਾ ਕੇ ਉਹਨਾਂ ਨੂੰ ਰੁਜ਼ਗਾਰ ਦੇ ਸਕਦਾ, ਉਹਨਾਂ ਨੂੰ ਰੋਟੀ ਦੇ ਸਕਦਾ, ਆਖਿਆ ਜਾ ਰਿਹਾ ਕਿ ਜਿਹੜਾ ਤੁਹਾਨੂੰ ਭੁੱਖਾ ਮਾਰ ਰਿਹਾ ਉਸਨੂੰ ਰੱਬ ਮੰਨਣਾ ਕਰੋ। ਪਰ ਉਹ ਗਰੀਬ ਲੋਕ ਜਿਨ੍ਹਾਂ ਨੂੰ ਦੋ ਸਮੇਂ ਦੀ ਰੋਟੀ ਨਹੀਂ ਜੁੜਦੀ, ਉਸ ਰਾਜੇ ਦੇ ਸਾਹਮਣੇ ਕੀ ਆਖ ਸਕਦੇ ਸਨ, ਕੀ ਬੋਲ ਸਕਦੇ ਸਨ? ਕਿਉਂਕਿ ਰਾਜਿਆਂ ਦੇ ਸਮਿਆਂ ਦੇ ਵਿੱਚ ਹੁਣ ਦੇ ਸਮੇਂ ਦੇ ਨਾਲੋਂ ਲੋਕ ਵੱਧ ਦੁਖੀ ਸਨ। ਉਸ ਸਮੇਂ ਦੇ ਹਾਲਾਤ ਕੁਝ ਐਸੇ ਸਨ ਕਿ ਪਹਿਲੀ ਗੁਲਾਮੀ ਰਾਜੇ ਦੀ, ਉਸ ਤੋਂ ਬਾਅਦ ਵੱਡੇ ਵੱਡੇ ਵੱਖਰੇ ਵੱਖਰੇ ਜਿਹੜੇ ਭਾਗਾਂ ਦੇ ਰਾਜੇ ਹੁੰਦੇ ਸਨ, ਛੋਟੇ ਜਗੀਰਦਾਰ ਹੁੰਦੇ ਸਨ, ਉਹਨਾਂ ਦੀ ਗੁਲਾਮੀ, ਉਸ ਤੋਂ ਥੱਲੇ ਜਾ ਕੇ ਆਮ ਲੋਕ ਵਣਜਾਰੇ ਜਾਂ ਮਜ਼ਦੂਰ ਹੁੰਦੇ ਸਨ। ਦੂਸਰਾ ਦੂਰਾ ਦੂਰਾ ਜਾਂ ਤੀਰਾ ਤੀਰਾ ਉਹਨਾਂ ਨੂੰ ਕਰ ਦੇਣਾ ਪੈਂਦਾ ਸੀ। ਉਹਨਾਂ ਲੋਕਾਂ ਨੂੰ ਆਖਿਆ ਜਾ ਰਿਹਾ ਸੀ ਕਿ ਐਸੇ ਰਾਜੇ ਨੂੰ ਜਿਹੜਾ ਤੁਹਾਡੇ ਭੁੱਖੇ ਮਾਰਨ ਦੇ ਲਈ ਜ਼ਿੰਮੇਵਾਰ ਹੈ ਉਸਨੂੰ ਰੱਬ ਮੰਨਣਾ ਕਰੋ। ਪਰ ਉਹ ਸਾਰੇ ਵਿਚਾਰੇ ਚੁੱਪ ਕਰ ਗਏ, ਕੋਈ ਆਵਾਜ਼ ਨਹੀਂ ਸੀ ਰਾਜੇ ਦੇ ਸਾਹਮਣੇ ਬੁਲੰਦ ਕਰ ਰਿਹਾ, ਕਿਉਂਕਿ ਕਿਸੇ ਦੇ ਵਿੱਚ ਹਿੰਮਤ ਨਹੀਂ ਸੀ ਪੈ ਰਹੀ। ਸਾਰਿਆਂ ਨੂੰ ਡਰ ਸੀ ਕਿ ਅਸੀਂ ਬੋਲਾਂਗੇ ਤਾਂ ਸਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਤਾਂ ਖਿਆਲ ਰੱਖਣਾ ਕਿ ਐਸੇ ਹਾਲਾਤਾਂ ਦੇ ਵਿੱਚ ਕੋਈ ਨਾ ਕੋਈ ਰੱਬ ਦਾ ਭਗਤ ਜਾਂ ਕੋਈ ਪੈਗੰਬਰ ਜਾਂ ਕੋਈ ਐਸਾ ਬਹਾਦਰ ਸੂਰਮਾ ਜਿਸ ਦੇ ਵਿੱਚ ਰੱਬ ਐਸੀ ਸੱਤਾ ਪ੍ਰਦਾਨ ਕਰਦਾ ਹੈ, ਐਸੀ ਸ਼ਕਤੀ ਦਾ ਸੰਚਾਰ ਕਰਦਾ ਹੈ ਕਿ ਉਹ ਐਸੇ ਜ਼ੁਲਮੀ ਵਿਅਕਤੀਆਂ ਦੇ ਨਾਲ ਟੱਕਰ ਲੈਣ ਦੇ ਲਈ ਤਿਆਰ ਹੋ ਜਾਂਦੇ ਨੇ। ਇਤਿਹਾਸ ਦੇ ਵਿੱਚ ਅਨੇਕਾਂ ਉਦਾਹਰਨਾਂ ਮਿਲ ਸਕਦੀਆਂ। ਪਰ ਮੈਂ ਆਪਣੇ ਵਿਸ਼ੇ ਵੱਲ ਮੁੜਾਂ ਕਿ ਉੱਥੇ ਇੱਕ 25 ਸਾਲ ਦੀ ਮੁਟਿਆਰ ਜਿਸ ਦੀ ਗੋਦ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਸੀ ਜਿਹੜੀ ਕਿ ਰੱਬ ਦੀ ਪ੍ਰੇਮਣ ਸੀ, ਨਾਮ ਜਪਣ ਵਾਲੀ ਸੀ, ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਰਹਿਣ ਵਾਲੀ ਸੀ, ਆਪਣੀ ਕਿਰਤ ਕਰਨੀ ਤੇ ਨਾਮ ਜਪਣਾ, ਤਾਂ ਉਸਨੂੰ ਕਿਤੇ ਨਾ ਕਿਤੇ ਗੱਲ ਜ਼ਿਆਦਾ ਰੜਕ ਗਈ। ਉਸਨੇ ਆਖਿਆ ਕਿ ਜਿਸ ਰੱਬ ਦੀ ਮੈਂ ਸਾਰਾ ਦਿਨ ਆਰਾਧਨਾ ਕਰਦੀ ਹਾਂ, ਜਿਸ ਕੰਮ ਕਰਦੀ ਵੀ ਜਿਸ ਰੱਬ ਨੂੰ ਯਾਦ ਕਰਦੀ ਹਾਂ, ਮੈਂ ਅੱਜ ਕਿੱਦਾਂ ਕਹਿ ਦਿਆਂ ਕਿ ਉਹ ਰੱਬ ਰੱਬ ਨਹੀਂ, ਰੱਬ ਰਾਜਾ ਹੈ। ਉਸ ਦਰਬਾਰ ਦੇ ਵਿੱਚ ਗਈ, ਦਰਬਾਰ ਦੇ ਵਿੱਚ ਪਹੁੰਚ ਕੇ ਉਸ ਭਰੀ ਸਭਾ ਦੇ ਵਿੱਚ ਖਲੋ ਗਈ। ਕੁੱਛੜ ਉਹ ਬੱਚਾ ਚੁੱਕਿਆ ਹੋਇਆ ਗੋਦੀ ਦੇ ਵਿੱਚ, ਉਸ ਨੇ ਉਹਨਾਂ ਖੁਸ਼ਾਮਦੀ ਲੋਕਾਂ ਦੇ ਵਾਂਗ ਜਾ ਕੇ ਧਰਤੀ ਦੇ ਉੱਪਰ ਗੋਡੇ ਲਾ ਕੇ ਸੀਸ ਨਹੀਂ ਝੁਕਾਇਆ। ਉਸ ਨੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਫਤਿਹ ਨਹੀਂ ਬੁਲਾਈ। ਉਸ ਨੇ ਕਿਸੇ ਵੀ ਤਰੀਕੇ ਦੇ ਨਾਲ ਜਾ ਕੇ ਰਾਜੇ ਦੇ ਨਾਲ ਜ਼ਬਾਨ ਸਾਂਝੀ ਨਹੀਂ ਕੀਤੀ। ਜਾ ਕੇ ਭਰੀ ਦਰ ਸਭਾ ਦੇ ਵਿੱਚ ਵਿਚਾਲੇ ਖਲੋ ਗਈ। ਹੁਣ ਇੱਕ ਆਮ ਅਫਸਰ ਹੋਵੇ, ਉਸ ਨੂੰ ਕੋਈ ਸੈਨਿਕ ਕੋਈ ਸਿਪਾਹੀ ਸਲੂਟ ਨਾ ਮਾਰੇ, ਉਹ ਗੁੱਸੇ ਦੇ ਵਿੱਚ ਆ ਜਾਂਦਾ ਹੈ। ਏਡੀ ਵੱਡੀ ਭਰੀ ਹੋਈ ਸਭਾ ਜਿਸ ਦੇ ਵਿੱਚ ਵੱਡੇ ਵੱਡੇ ਅਹਿਲਕਾਰ ਤੇ ਸੈਨਾਪਤੀ ਬੈਠੇ ਸਨ, ਜਿਨ੍ਹਾਂ ਨੇ ਬੜੀਆਂ ਬੜੀਆਂ ਸੈਨਾਵਾਂ ਨੂੰ ਹਰਾਇਆ ਹੋਇਆ ਸੀ, ਉਹਨਾਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਦੇ ਸਾਹਮਣੇ ਰਾਜੇ ਨੂੰ ਨਾ ਸਤਿ ਸ੍ਰੀ ਅਕਾਲ ਬੁਲਾਉਣੀ, ਨਾ ਕੋਈ ਫਤਿਹ ਆਖਣੀ, ਨਾ ਸੀਸ ਝੁਕਾਉਣਾ। ਰਾਜੇ ਨੇ ਆਪਣਾ ਆਪ ਘੋਰ ਨਿਰਾਦਰ ਸਮਝਿਆ ਆਪਣਾ। ਰਾਜੇ ਨੇ ਆਖਿਆ ਕਿ ਕੀ ਤੈਨੂੰ ਅਕਲ ਨਹੀਂ, ਕੀ ਤੇਰਾ ਦਿਮਾਗ ਕੰਮ ਨਹੀਂ ਕਰਦਾ, ਕੀ ਤੂੰ ਅੱਖਾਂ ਤੋਂ ਅੰਨ੍ਹੀ ਹੈ ਜਾਂ ਤੈਨੂੰ ਸੁਣਦਾ ਨਹੀਂ। ਰਾਜੇ ਨੇ ਸੋਚਿਆ ਕਿ ਹੋ ਸਕਦਾ ਦਿਸਦਾ ਨਾ ਹੋਵੇ, ਅੰਦਾਜ਼ਾ ਜਿਹਾ ਲਾ ਕੇ ਆ ਗਈ ਹੋਵੇ, ਕੁਝ ਮੰਗਣਾ ਹੋਵੇ। ਆਖਣ ਲੱਗਾ ਕੁਝ ਮੰਗਣ ਆਈ ਹੈ ਜਾਂ ਕੋਈ ਪਾਗਲ ਤਾਂ ਨਹੀਂ। ਰਾਜੇ ਨੇ ਸਵਾਲ ਤੇ ਸਵਾਲ ਉਠਾ ਦਿੱਤਾ। ਤਾਂ ਉਸ ਵੇਲੇ ਉਸਨੇ ਗੰਭੀਰ ਹੋ ਕੇ ਉੱਤਰ ਦਿੱਤਾ ਕਿ ਰਾਜਾ ਮੰਗਣ ਕੁਝ ਨਹੀਂ ਆਈ, ਤੇਰਾ ਹੰਕਾਰ ਤੋੜਨ ਆਈ ਆ। ਜਿਹੜੀ ਤੂੰ ਗੱਲ ਆਖ ਰਿਹਾ, ਵਾਰ ਵਾਰ ਐਲਾਨ ਕਰ ਰਿਹਾ ਕਿ ਮੈਨੂੰ ਰੱਬ ਮੰਨੋ, ਮੈਂ ਰੱਬ ਨਹੀਂ। ਜਿਹੜੀ ਤੂੰ ਇਹ ਵਾਰ ਵਾਰ ਗੱਲ ਆਖ ਰਿਹਾ ਰੱਬ ਰੱਬ ਨਹੀਂ, ਮੈਂ ਰੱਬ ਹਾਂ, ਤੇਰੇ ਉਸ ਹੰਕਾਰ ਨੂੰ ਤੋੜਨ ਆਈ ਆ, ਮੈਂ ਤੈਨੂੰ ਰੱਬ ਨਹੀਂ ਮੰਨਦੀ। ਰਾਜੇ ਨੂੰ ਗੁੱਸਾ ਚੜਿਆ, ਆਖਣ ਲੱਗਾ ਤੈਨੂੰ ਮੌਤ ਦੇ ਘਾਟ ਉਤਾਰ ਦਿਆਂਗਾ। ਕਹਿਣ ਲੱਗੀ ਕੋਈ ਫਰਕ ਨਹੀਂ ਪੈਣ ਲੱਗਾ ਇਸ ਗੱਲ ਦੇ ਨਾਲ। ਬੜਾ ਡਰਾਇਆ ਧਮਕਾਇਆ, ਪਰ ਅਖੀਰ ਉਸਨੇ ਇੱਕ ਦੂਸਰਾ ਹਥਿਆਰ ਵਰਤਿਆ ਉਸਨੂੰ ਮਾਰਨ ਦੀ ਥਾਂ ਦੇ ਉੱਪਰ। ਉਸਨੇ ਆਖਿਆ ਕਿ ਮਾਵਾਂ ਨੂੰ ਔਲਾਦ ਬੜੀ ਪਿਆਰੀ ਹੁੰਦੀ ਹੈ, ਮਾਵਾਂ ਨੂੰ ਔਲਾਦ ਦੇ ਨਾਲ ਬੜਾ ਮੋਹ ਹੁੰਦਾ, ਇਸ ਦੀ ਔਲਾਦ ਨੂੰ ਖੋ ਤੇ ਇਸ ਨੂੰ ਇਸ ਦੀਆਂ ਅੱਖਾਂ ਦੇ ਸਾਹਮਣੇ ਖਤਮ ਕਰ ਦਿਓ। ਢਿੰਡੋਰਾ ਦੇ ਦਿੱਤਾ ਗਿਆ, ਲੋਕਾਂ ਦਾ ਬਹੁਤ ਸਾਰਾ ਵੱਡਾ ਇਕੱਠ ਕਰ ਲਿਆ ਗਿਆ, ਚਿਖਾ ਜਲਾਈ ਗਈ। ਉਸ ਦੇ ਵਿੱਚ ਉਸ ਦੀ ਗੋਦ ਦੇ ਵਿੱਚੋਂ ਬੱਚਾ ਖੋ ਕੇ ਸੁੱਟ ਦਿੱਤਾ ਗਿਆ। ਮਾਂ ਦੀਆਂ ਅੰਦਰਾਂ ਕੁਰਲਾ ਉੱਠੀਆਂ, ਮਾਂ ਉਸ ਦੇ ਥਾਂ ਦੇ ਉੱਪਰ ਖਲੋਤੀ ਹੋਈ ਰੋਹ ਉੱਠੀ, ਚੀਕਾਂ ਮਾਰਨ ਲੱਗੀ ਕਿ ਹੇ ਪ੍ਰਮਾਤਮਾ, ਹੁਣ ਮੇਰੇ ਬੱਚੇ ਨੂੰ ਤੂੰ ਹੀ ਬਚਾਉਣਾ। ਪਰ ਉਸ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵਹਿੰਦੇ ਪਏ ਸਨ, ਲੋਕ ਆ ਕੁਝ ਨਹੀਂ ਸਕਦੇ ਸਨ ਰਾਜੇ ਨੂੰ। ਰਾਜਾ ਸਾਹਮਣੇ ਖੜਿਆ ਹੋਇਆ, ਰਾਜਾ ਸਾਹਮਣੇ ਬੈਠਾ ਹੋਇਆ ਉੱਥੇ ਸਿੰਘਾਸਨ ਲਾ ਕੇ, ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਜਿਹੜਾ ਮੇਰਾ ਵਿਰੋਧ ਕਰੇਗਾ ਉਸਦਾ ਇਹ ਹਾਲ ਕਰ ਦਿੱਤਾ ਜਾਏਗਾ। ਇਹ ਗੱਲ ਸਿੱਧ ਕਰਨ ਦੇ ਲਈ ਰਾਜੇ ਨੇ ਆਪਣੇ ਸਾਹਮਣੇ ਕੰਮ ਕਰਾਇਆ, ਪਰ ਦੂਸਰੇ ਪਾਸੇ ਉਸ ਮਾਂ ਦੀਆਂ ਆਂਦਰਾਂ ਨੂੰ ਪੁੱਛਣ ਵਾਲਾ ਸੀ, ਉਸ ਮਾਂ ਦੇ ਉੱਪਰ ਕੀ ਬੀਤਦੀ ਪਈ ਸੀ। ਮਾਂ ਰੋਂਦੀ ਪਈ ਆ, ਕਰਲਾਉਂਦੀ ਪਈ ਆ, ਪਰ ਹੋਇਆ ਕੀ ਸੱਜਣੋ ਕਿ ਉਸ ਮੌਲਾਨਾ ਨੇ ਆਪਣੀ ਉਸ ਕਿਤਾਬ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਸ ਵੇਲੇ ਇਹ ਹੋਇਆ ਕਿ ਅੱਗ ਬੁਝ ਗਈ। ਜਿਸ ਵੇਲੇ ਅੱਗ ਸ਼ਾਂਤ ਹੋਈ ਤਾਂ ਉਸਦੇ ਵਿੱਚੋਂ ਇੱਕ ਆਵਾਜ਼ ਆਈ, ਮਾਂ। ਤਾਂ ਜਿਹੜੀ ਉਸਦੀ ਮਾਂ ਲਗਭਗ ਬੇਹੋਸ਼ ਹੋ ਚੁੱਕੀ ਸੀ, ਆਪਣੀ ਹੋਸ਼ ਗਵਾ ਚੁੱਕੀ ਸੀ ਐਸੀ ਸੁਰਤ ਦੇ ਵਿੱਚੋਂ, ਜਿਸ ਵੇਲੇ ਦੂਸਰੀ ਵਾਰ ਉਸਦੇ ਕੰਨਾਂ ਦੇ ਵਿੱਚ ਮਾਂ ਰੂਪੀ ਆਵਾਜ਼ ਪਈ ਤਾਂ ਥੋੜੀ ਜਿਹੀ ਸੁਰਤ ਆਈ। ਤੀਸਰੀ ਵਾਰ ਬੱਚੇ ਦੀ ਫਿਰ ਆਵਾਜ਼ ਆਈ, ਮਾਂ। ਤਾਂ ਉਸਨੇ ਵੇਖਿਆ ਕਿ ਬੱਚੇ ਮੇਰੇ ਬੱਚੇ ਦੀ ਹੀ ਆਵਾਜ਼ ਆ ਰਹੀ ਹੈ। ਤਾਂ ਉਸ ਵੇਲੇ ਮਾਂ ਨੇ ਪੁੱਛਿਆ ਕਿ ਪੁੱਤਰ ਤੂੰ ਜਿਉਂਦਾ ਹੈ? ਉਸ ਰਾਖ ਦੇ ਵਿੱਚ ਉਹ ਪਿਆ ਹੋਇਆ ਸੀ। ਉਸਨੇ ਫੇਰ ਆਵਾਜ਼ ਦਿੱਤੀ, ਮਾਂ। ਤਾਂ ਉਸ ਵੇਲੇ ਦੌੜ ਕੇ ਗਈ, ਉਸਨੇ ਆਪਣੇ ਪੁੱਤਰ ਨੂੰ ਜਿਸ ਵੇਲੇ ਉੱਥੋਂ ਕੱਢਿਆ ਤਾਂ ਉਸਦੇ ਪੁੱਤਰ ਨੇ ਗੱਲ ਆਖੀ ਕਿ ਮਾਂ, ਮੈਨੂੰ ਠੰਡੀ ਹਵਾ ਆ ਰਹੀ ਸੀ, ਮੈਨੂੰ ਸੇਕ ਨਹੀਂ ਸੀ ਲੱਗ ਰਿਹਾ। ਇਹ ਸੀ ਉਸ ਮਾਂ ਦੀ ਨਾਮ ਦੀ ਘਾਲਣਾ ਕੀਤੀ ਹੋਈ ਕਮਾਈ ਦਾ ਸਿੱਟਾ, ਇਹ ਸੀ ਉਸ ਮਾਂ ਦਾ ਰੱਬ ਨੂੰ ਧਿਆਈ ਜਿਹੜਾ ਧਿਆਇਆ ਹੋਇਆ ਸੀ ਉਸਦਾ ਸਿੱਟਾ ਸੀ। ਤੇ ਰਾਜਾ ਸ਼ਰਮਿੰਦਾ ਹੋ ਕੇ ਵਾਪਸ ਚਲਿਆ ਗਿਆ, ਨਾਲ ਦੀ ਨਾਲ ਰਾਜੇ ਦਾ ਜਿਹੜਾ ਹੰਕਾਰ ਸੀ ਟੁੱਟ ਗਿਆ, ਪਾਣੀਓ ਪਾਣੀ ਹੁੰਦਾ ਹੋਇਆ ਲੋਕਾਂ ਤੋਂ ਅੱਜ ਰਾਜਾ ਅੱਖਾਂ ਬਚਾਉਂਦਾ ਹੋਇਆ ਵਾਪਸ ਚਲਾ ਗਿਆ। ਖਿਆਲ ਰੱਖਣਾ ਹੋਇਆ ਕਿ ਉਸ ਤਰੀਕੇ ਦੇ ਨਾਲ ਕਿ ਉਸ ਮਾਂ ਨੇ ਨਾਮ ਦੀ ਘਾਲਣਾ ਘਾਲੀ ਹੋਈ ਸੀ, ਨਾਮ ਦੀ ਅਰਾਧਨਾ ਕੀਤੀ ਹੋਈ ਸੀ, ਪਰ ਕੀਤੀ ਕਿਸ ਤਰੀਕੇ ਦੇ ਨਾਲ ਸੀ? ਇੱਕ ਮਨ ਇਕਾਗਰ ਹੋ ਕੇ ਨਾਲ ਦੀ ਨਾਲ ਖਿਆਲ ਰੱਖਣਾ ਕਿ ਗੁਰੂ ਸਾਹਿਬ ਆਪਣਾ ਸਿਧਾਂਤ ਦੇ ਕੇ ਉਪਦੇਸ਼ ਦੇ ਕੇ ਸਿੱਖਾਂ ਨੂੰ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਗੱਲ ਸਿੱਧ ਕਰਦੇ ਨੇ ਜਾਂ ਇਹ ਗੱਲ ਪ੍ਰਤੱਖ ਰੂਪ ਦੇ ਵਿੱਚ ਆਖ ਦਿੰਦੇ ਨੇ ਕਿ ਜੇਕਰ ਨਾਮ ਤਾਂ ਜਪਦੇ ਹੋ, ਕਿਰਤ ਨਹੀਂ ਕਰਦੇ, ਕਿਸੇ ਨਾਲ ਛਲ ਕਰ ਰਹੇ ਹੋ, ਕਿਸੇ ਨਾਲ ਕਪਟ ਕਰ ਰਹੇ ਹੋ, ਕਿਸੇ ਮਜ਼ਲੂਮ ਤੇ ਆਪਣੇ ਤੋਂ ਮਾੜੇ ਨਾਲ ਧੋਖਾ ਕਰ ਰਹੇ ਹੋ, ਉਸਦੇ ਉੱਪਰ ਜ਼ੁਲਮ ਕਰ ਰਹੇ ਹੋ, ਖਿਆਲ ਰੱਖਣਾ ਫਿਰ ਨਾਮ ਜਪਣ ਦਾ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਤਿੰਨੇ ਸਿਧਾਂਤ ਇਕੱਠੇ ਚੱਲਣਗੇ ਤਾਂ ਗੱਲ ਬਣੇਗੀ। ਰੱਬ ਦੀ ਦਰਗਾਹ ਦੇ ਵਿੱਚ, ਗੁਰੂ ਦੇ ਦਰਬਾਰ ਦੇ ਵਿੱਚ ਤੁਹਾਨੂੰ ਤਾਂ ਹੀ ਖੁਸ਼ੀ ਮਿਲੇਗੀ ਜੇਕਰ ਇਸ ਕਿਰਤ ਕਰਨ ਵਾਲੇ ਸਿਧਾਂਤ ਦੇ ਉੱਪਰ ਚੱਲਣਾ ਕਰੋਗੇ। ਜੇ ਨਾਮ ਤਾਂ ਜਪੀ ਗਏ, ਪਰ ਦੂਸਰੇ ਪਾਸੇ ਜੋ ਆਮ ਤੌਰ ਤੇ ਵੇਖਿਆ ਜਾਂਦਾ ਹੈ ਸਾਡੇ ਚਰਿੱਤਰ ਦੇ ਵਿੱਚ ਇਹ ਗੱਲ ਸਮਾ ਜਾਂਦੀ ਹੈ, ਸਾਡੇ ਸੁਭਾਅ ਦੇ ਵਿੱਚ ਇਹ ਗੱਲ ਸਮਾ ਜਾਂਦੀ ਹੈ ਕਿ ਅਸੀਂ ਧੋਖੇ ਵੀ ਕਰ ਰਹੇ ਹਾਂ, ਅਸੀਂ ਠੱਗੀ ਵੀ ਕਰ ਰਹੇ ਹਾਂ, ਅਸੀਂ ਬੇਈਮਾਨੀ ਵੀ ਕਰ ਰਹੇ ਹਾਂ, ਗੁਰਦੁਆਰੇ ਆ ਕੇ ਮੱਥਾ ਵੀ ਟੇਕ ਰਹੇ ਹਾਂ, ਅਸੀਂ ਦਸਵੰਧ ਵੀ ਦੇ ਰਹੇ ਹਾਂ, ਅਸੀਂ ਆਪਣੇ ਆਪ ਨੂੰ ਵੱਡੇ ਸਿੱਖ ਵੀ ਸਾਬਤ ਕਰ ਰਹੇ ਹਾਂ, ਆਪਣੇ ਆਪ ਨੂੰ ਬੜੇ ਵਧੀਆ ਗੁਰੂ ਦੇ ਸਿੱਖ ਜਾਂ ਰੱਬ ਦੇ ਭਗਤ ਵੀ ਸਾਬਤ ਕਰ ਰਹੇ ਹਾਂ, ਪਰ ਨਾਲ ਦੀ ਨਾਲ ਠੱਗੀਆਂ ਬੇਈਮਾਨੀਆਂ ਉਸੇ ਹੀ ਧੜਾ ਧੜ ਚੱਲ ਰਹੀਆਂ ਨੇ। ਖਿਆਲ ਰੱਖਣਾ, ਤੁਸੀਂ ਗੁਰਮਤ ਦੇ ਸਿਧਾਂਤ ਦੇ ਉਲਟ ਜਾ ਰਹੇ ਹੋ, ਤੁਸੀਂ ਗੁਰਮਤ ਤੋਂ ਦੂਰ ਜਾ ਰਹੇ ਹੋ, ਤੁਸੀਂ ਰੱਬ ਤੋਂ ਦੂਰ ਜਾ ਰਹੇ ਹੋ। ਗੁਰੂ ਘਰ ਦੇ ਵਿੱਚ ਆ ਕੇ ਮੱਥਾ ਟੇਕ ਕੀਤਾ, ਪਰ ਜੇਕਰ ਉਸ ਗੁਰਬਾਣੀ ਨੂੰ ਮੰਨਿਆ ਨਾ, ਉਸ ਗੁਰੂ ਦੇ ਸਾਧ ਉਪਦੇਸ਼ ਨੂੰ ਹਿਰਦੇ ਦੇ ਵਿੱਚ ਵਸਾਉਣਾ ਨਾ ਕੀਤਾ, ਤਾਂ ਖਿਆਲ ਰੱਖ ਲੈਣਾ ਕਿਤੇ ਨਾ ਕਿਤੇ ਪਖੰਡ ਦੇ ਵਿੱਚ ਡੁੱਬੇ ਹੋਏ ਹੋ। ਗੁਰਮਤ ਦਾ ਸਿਧਾਂਤ ਇਹ ਕਹਿ ਰਿਹਾ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਗੁਰਮਤ ਤੁਹਾਨੂੰ ਇਹ ਗੱਲ ਆਖ ਰਹੀ ਹੈ ਕਿ ਮਜ਼ਲੂਮ ਦੇ ਉੱਪਰ ਜ਼ੁਲਮ ਨਹੀਂ ਕਰਨਾ। ਗੁਰਮਤ ਤੁਹਾਨੂੰ ਇਹ ਗੱਲ ਆਖ ਰਹੀ ਆ, ਬੋਲੀਆ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਏ, ਕਿ ਜਿਹੜਾ ਰਸਤਾ ਗੁਰੂ ਦੱਸ ਰਿਹਾ ਹੈ ਉਸਨੂੰ ਅਪਣਾਉਣਾ ਕਰੋ, ਉਸਦੇ ਉੱਪਰ ਚੱਲਣਾ ਕਰੋ। ਗੁਰੂ ਦਾ ਰਸਤਾ ਕੀ ਹੈ? ਗੁਰੂ ਦਾ ਰਸਤਾ ਇਹ ਹੈ ਕਿ ਆਓ, ਆ ਕੇ ਗੁਰੂ ਘਰ ਦੇ ਵਿੱਚ ਮੱਥਾ ਟੇਕੋ, ਸੀਸ ਨਵਾਓ, ਗੁਰੂ ਕੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਣਾ ਕਰੋ। ਕਥਾ ਕੀਰਤਨ ਨੂੰ, ਗੁਰਬਾਣੀ ਨੂੰ ਹਿਰਦੇ ਵਿੱਚ ਵਸਾ ਕੇ ਉਸਦੇ ਉੱਪਰ ਚੱਲਣ ਦਾ ਯਤਨ ਕਰੋ। ਖਿਆਲ ਰੱਖਣਾ, ਆਸਾ ਦੀ ਵਾਰ ਦੇ ਵਿੱਚ ਜਿਸ ਕਰਮ ਕਾਂਡ ਦੀ ਗੁਰੂ ਨਾਨਕ ਸਾਹਿਬ ਨਿਖੇਧੀ ਕਰ ਰਹੇ ਨੇ, ਜਿਸ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਆਖੀ ਕਿ ਮੈਂ ਜਨੇਊ ਨਹੀਂ ਪਹਿਨਣਾ, ਉੱਥੇ ਗੁਰੂ ਸਾਹਿਬ ਨੇ ਵਿਰੋਧ ਕਿਉਂ ਕੀਤਾ? ਇਸ ਗੱਲ ਤੇ ਧਿਆਨ ਦਿਓ ਜਰਾ। ਜੇ ਹਿੰਦੂ ਜਨੇਊ ਪਹਿਨ ਰਿਹਾ ਹੈ, ਹਿੰਦੂ ਬੋਧੀ ਰੱਖ ਰਿਹਾ ਹੈ, ਤਾਂ ਖਿਆਲ ਰੱਖਣਾ ਅਸੀਂ ਕਿਰਪਾਨ ਪਾ ਰਹੇ ਹਾਂ, ਅਸੀਂ ਪੰਜ ਕਕਾਰ ਧਾਰਨ ਕਰ ਰਹੇ ਹਾਂ, ਗੱਲਾਂ ਦੋਵੇਂ ਬਰਾਬਰ ਨੇ। ਗੁਰੂ ਨਾਨਕ ਸਾਹਿਬ ਕਿਉਂ ਵਿਰੋਧ ਕਰ ਰਹੇ ਨੇ? ਗੁਰੂ ਨਾਨਕ ਸਾਹਿਬ ਨੇ ਇਸ ਲਈ ਵਿਰੋਧ ਕੀਤਾ ਕਿ ਤੁਹਾਡਾ ਜਨੇਊ ਸਿਰਫ ਇੱਕ ਸੂਦ ਦਾ ਜਨੇਊ ਰਹਿ ਗਿਆ, ਤੁਹਾਡੇ ਸਾਰੇ ਕਰਮ ਕਾਂਡ ਸਿਰਫ ਪਖੰਡ ਰਹਿ ਗਏ ਨੇ, ਤੁਹਾਡੀ ਚੇਤਨਾ ਜਾਗ੍ਰਿਤ ਨਹੀਂ, ਬਾਹਰੋਂ ਤੁਸੀਂ ਸ਼ਰ੍ਹਾਂ ਦੇ ਬੰਧਨਾਂ ਵਿੱਚ ਬੱਝੇ ਹੋਏ ਹੋ, ਬਾਹਰੋਂ ਸਾਰੇ ਕਰਮ ਕਾਂਡ ਕਰਦੇ ਪਏ ਹੋ, ਪਰ ਤੁਹਾਡੀ ਅੰਤਰ ਆਤਮਾ ਪਵਿੱਤਰ ਨਹੀਂ, ਅੰਤਰ ਆਤਮਾ ਸਾਫ਼ ਨਹੀਂ, ਤੁਸੀਂ ਇਹ ਕਰਮ ਕਾਂਡ ਕਰਨ ਦੇ ਨਾਲ ਚੋਰੀ, ਠੱਗੀ, ਬੇਈਮਾਨੀ ਸਾਰਾ ਕੁਝ ਉਸੇ ਤਰ੍ਹਾਂ ਕਰਦੇ ਪਏ ਹੋ। ਖਿਆਲ ਰੱਖਣਾ, ਅਸੀਂ ਅੰਮ੍ਰਿਤ ਛਕ ਲਿਆ, ਪੰਜ ਕਕਾਰ ਧਾਰਨ ਕਰ ਲਏ, ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਲਏ, ਜਾ ਜਾ ਕੇ ਵੱਖਰੇ ਵੱਖਰੇ ਸਥਾਨਾਂ ਦੇ ਉੱਪਰ ਸ਼ਹੀਦਾਂ ਸਿੰਘਾਂ ਦੀਆਂ ਯਾਦਗਾਰਾਂ ਦੇ ਉੱਪਰ ਸੀਸ ਨਵਾਈ ਗਏ, ਪਰ ਜੇ ਨਾਲ ਦੀ ਨਾਲ ਉਹਨਾਂ ਦੇ ਪਾਏ ਹੋਏ ਪੈਂਤੜਿਆਂ ਦੇ ਉੱਪਰ ਚੱਲਣ ਦਾ ਯਤਨ ਨਹੀਂ ਕੀਤਾ, ਜੇ ਨਾਲ ਦੀ ਨਾਲ ਅਸੀਂ ਠੱਗੀ, ਚੋਰੀ, ਬੇਈਮਾਨੀ ਨੂੰ ਵੀ ਜਾਰੀ ਰੱਖਿਆ, ਖਿਆਲ ਰੱਖਣਾ ਗੁਰੂ ਨਾਨਕ ਸਾਹਿਬ ਇਸ ਗੱਲ ਦਾ ਫਿਰ ਖੰਡਨ ਕਰ ਰਹੇ ਨੇ, ਜੋ ਉਹਨਾਂ ਦੇ ਕਰਮ ਕਾਂਡ ਦਾ ਖੰਡਨ ਕਰ ਰਹੇ ਨੇ, ਤਾਂ ਜੇਕਰ ਤੁਸੀਂ ਪਖੰਡ ਕਰਦੇ ਹੋ ਤਾਂ ਤੁਹਾਡਾ ਵੀ ਖੰਡਨ ਹੋ ਰਿਹਾ ਹੈ ਉਹਨਾਂ ਦੀ ਵਿਚਾਰਧਾਰਾ ਦੇ ਅਨੁਸਾਰ। ਖਿਆਲ ਰੱਖਣਾ ਕਿ ਕੋਈ ਵੀ ਵਿਅਕਤੀ ਉਸ ਵੇਲੇ ਹੀ ਸਫਲ ਹੋਵੇਗਾ, ਤੁਸੀਂ ਕਿਸੇ ਵਿਅਕਤੀ ਦੇ ਚੇਲੇ ਤਾਂ ਹੀ ਹੋਵੋਗੇ, ਕਿਸੇ ਦੇ ਸਿੱਖ ਜਾਂ ਸ਼ਿਸ਼ ਤਾਂ ਹੀ ਬਣ ਸਕਦੇ ਹੋ ਜੇਕਰ ਉਸਦੇ ਉਪਦੇਸ਼ ਨੂੰ ਅਪਣਾ ਰਹੇ ਹੋ, ਜੇਕਰ ਉਸਦੀ ਵਿਚਾਰ ਨੂੰ ਅਪਣਾ ਰਹੇ ਹੋ, ਜੇਕਰ ਉਸਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲਦੇ ਪਏ ਹੋ। ਜੇਕਰ ਆ ਕੇ ਸੀਸ ਨਵਾ ਦਿੱਤਾ, ਮੱਥਾ ਟੇਕ ਕੀਤਾ, ਪਰ ਮਨ ਦੇ ਵਿੱਚ ਉਹਨਾਂ ਦੇ ਉਪਦੇਸ਼ ਨੂੰ ਨਹੀਂ ਧਾਰਨ ਕੀਤਾ, ਖਿਆਲ ਰੱਖਣਾ ਤੁਸੀਂ ਉਸਦੇ ਸੱਚੇ ਭਗਤ ਨਹੀਂ ਹੋ ਸਕਦੇ, ਤੁਸੀਂ ਕਿਤੇ ਨਾ ਕਿਤੇ ਗੁਰਮਤ ਤੋਂ ਦੂਰ ਜਾ ਰਹੇ ਹੋ, ਕਿਤੇ ਨਾ ਕਿਤੇ ਤੁਹਾਡੇ ਉੱਪਰ ਪਖੰਡ ਭਾਰੀ ਹੁੰਦਾ ਜਾ ਰਿਹਾ, ਕਿਤੇ ਨਾ ਕਿਤੇ ਤੁਸੀਂ ਬਾਹਰੀ ਰੂਪ ਦੇ ਸਿੱਖ ਹੋ, ਅੰਤਰ ਆਤਮਾ ਦੇ ਰੂਪ ਦੇ ਵਿੱਚ ਆਪਣੇ ਅਸਲੀ ਕਰਮਾਂ ਦੇ ਵਿੱਚ, ਅਸਲੀ ਕਾਰਜ ਦੇ ਵਿੱਚ, ਆਪਣੇ ਅਸਲੀ ਜੀਵਨ ਦੇ ਵਿੱਚ ਤੁਸੀਂ ਸਿੱਖ ਨਹੀਂ ਹੋਵੋਗੇ। ਖਿਆਲ ਰੱਖਣਾ, ਸਿੱਖ ਦਾ ਜੀਵਨ ਐਸਾ ਹੈ ਕਿ ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨ ਦੀ ਗੱਲ ਗੁਰੂ ਸਾਹਿਬ ਕਰ ਰਹੇ ਨੇ। ਇੱਕ ਐਸਾ ਸਿਧਾਂਤ कि हर एक बंदा इत्थे किरत करे, हर एक बंदे दा सच्चा सुच्चा जीवन होना चाहिदा। ख्याल रखना फिर किसे दा दिल नहीं दुखाओगे, किसे गरीब दे उपर जुल्म नहीं करोगे, तां तुहानूं हर एक बंदा आसीस देवेगा। नहीं बड़े बड़े लोकां नूं जिहड़े अपने आप नूं वड्डे वड्डे धर्मी खवांदे ने, उन्हां तों आम लोक दुखी ते उन्हां नूं गालां दिंदे लोक मिल जाणगे। जेकर उह अपने इष्ट दे उपदेशां दे अनुसार चले तां ऐसा नहीं होवेगा। गुरबाणी वार वार दोहरा रही है कि गुरसिख मीत चलो गुर चाली, कि जेड़े रस्ते दे उपर गुरु चल रहा, जेड़े रस्ते दे उपर चलन दी गल सतगुरु कर रहा है, तुसी उस रस्ते दे उपर चलना करो। ते अगली गल यह है कि गुरु दा रस्ता कोई गलत नहीं, गुरु दा रस्ता कोई ऐसा नहीं जिस दे नाल तुहाडे जीवन दे विच कोई नुकसान होवेगा, जिस दे नाल तुसी भुखे मरोगे जां तुहानू होर किसे तरीके दा नुकसान होवेगा। बल्कि गुरु दा रस्ता एक ऐसा रस्ता है कि तुसी एक वधिया ढंग दे नाल जीवन जी सकोगे, तुसी एक खुशहाल जीवन जी सकोगे। गुरु दा रस्ता एक ऐसा रस्ता है, गुरु दा रस्ता भीख मंगण वाला नहीं, किरत करन वाला। मेरे गल सामने आ गई कि एक स्टेशन दे उपर, मैं इस समय दी ही गल कर रहा, मेरे उस स्टेशन याद नहीं, एक बजुर्ग जेड़ा के तुर नहीं सकता, अपनी सोटियां दे सहारे तुरदा है, नाल दी नाल कोई समान उसके हत्थां दे विच फड़िया हुंदा ते उस स्टेशन दे उपरों वेचदा हुंदा, एक बजुर्ग हालत, उत्तों तुर भी नहीं सकदा चंगी तरह, फिर भी किरत करके छक रहा है, एक ऐसा सिख हुंदा। जिस वेले उसनू पुछया गया मीडिया द्वारा, तो आखन लगा मेरे गुरु का सिद्धांत किरत करन दा सिद्धांत है, मैं मंग के खान दे च विश्वास नहीं करदा, मैं किसे नाल धोखा धड़ी करन दे च विश्वास नहीं करदा, इस करके कि मैं इस उम्र दे विच भी किरत करके प्रशादा छक रहा। ऐसा जीवन होना चाहिए गुरसिख का। जिस वेले गुरबाणी दे विच झात मारीए, जिस वेले गुरसिख गुरु के सिखां दे इतिहास दे वल झात मारीए, तां इतिहास इन्हां मिसालां दे नाल भरिया पिया। गुरबाणी वार वार आखेगी कि गुर सतगुर का जो सिख खाए सो भलके उठा नाम त्याए। केड़ा गुरु का सिख खवांदा है उसनू अमृत वेले उठ के नाम नू जपना चाहिदा। पर ख्याल रखना नाम जपण दे लई एक गल भाई गुरदास जी सिद्ध करदे पए ने। भाई गुरदास जी आखदे ने कुरबाणी तिन्हां गुरसिखां पिछल राती उठ बहंदे, कि मैं उन्हां गुरसिखां तो कुरबान जांदा जिहड़े पिछले पैर उठदे ने, पिछली राती उठदे ने। कुरबाणी तिन्हां गुरसिखां अमृत वेले सर ना बहंदे, मैं उन्हां गुरसिखां नूं वी धन धन आखदा जिहड़े कि सिर दे विच पाणी पा के इशनान करदे ने जां अमृत वेले इशनान करदे पए ने। कुरबाणी तिन्हां गुरसिखां एक मन होए जाप जपंदे। ख्याल रखना भाई गुरदास जी तुहाडे अमृत वेले उठण तों बाद लगातार चल रहे ने स्टेप बाय स्टेप। भाई गुरदास जी पहली गल करदे ने कि अमृत वेले उठ के इशनान करो, केसां दे विच पाणी पा के इशनान करो। फिर अगली गल कहंदे ने कि गुरु का नाम जपो एक मन हो के, मन चित बिरती कागर करके। पर नाल दी नाल इस गल दे विचों जिस वेले आपां अगली तुक पढ़ांगे कि कुरबाणी तिन्हां गुरसिखां के कीर्तन सुनंदे, जेडे गुरु का कीर्तन सुनदे ने या जपदे ने, साध संगत दे विच जांदे ने, कुरबाणी तिन्हां गुरसिखां साध संगत चल जाए जुड़ंदे। ख्याल करना उस तों पहलां गल कर रहे ने भाई गुरदास जी कि एक मन हो के बिरती नूं कागर करके नाम नूं जपना करो, उस तों बाद साध संगत दे विच जाओ। अर्थात जिस वेले तुसी साध संगत दे विच आए, आसा दी वार लगी हुई है, तां उस वेले तुहाडा ध्यान जां मन बिरती पूरी कागर नहीं हो सकदी। उस वेले तुहाडा ध्यान कीर्तन वल वी जावेगा, उस वेले गुरबाणी भी सुन रहे हो तुसी। इस लई भाई गुरदास जी आख रहे ने कि उस तों पहलां मन चित बिरती कागर करके घर दे विच बैठ के नाम दी आराधना करो। अर्थात कि जिथे तुसी बिरती नूं कागर कर सकदे हो, जिथे तुसी किसे तरीके दी आवाज नहीं सुन रहे, पहलां उत्थे बिरती नूं जोड़न दी कोशिश करो। फिर साध संगत दे विच आ के सत दी विचार करो, कथा कीर्तन सुनो, गुरबाणी सुनना करो, उस नूं मन दे विच विचारना करो। दो तरह दे तुहानूं व्यक्ति मिल जाणगे, जेहड़े एक गुरबाणी दे उपर चलण दा यतन करदे ने, एक ओह व्यक्ति ने जिहड़े सिर्फ गुरबाणी पढ़दे ने ਜਾਂ ਗੁਰਬਾਣੀ ਨੂੰ ਮੱਥਾ ਟੇਕਦੇ ਨੇ ਪਰ ਉਸਦੇ ਅਨੁਸਾਰ ਆਪਣਾ ਜੀਵਨ ਨਹੀਂ ਬਣਾਉਂਦੇ। ਦੋਵਾਂ ਦੇ ਜੀਵਨ ਦੇ ਵਿੱਚ ਫਰਕ ਹੋਵੇਗਾ। ਦੋਵਾਂ ਦੇ ਜੀਵਨ ਦੀ ਕਦੀ ਵੀ ਤੁਲਨਾ ਕਰਕੇ ਦੇਖ ਲਿਓ, ਤੁਸੀਂ ਦੇਖੋਗੇ ਕਿ ਇੱਕ ਉਹ ਵਿਅਕਤੀ ਜਿਹੜਾ ਗੁਰਬਾਣੀ ਅਨੁਸਾਰ ਚੱਲ ਰਿਹਾ, ਕਿਸੇ ਨਾਲ ਧੋਖਾ ਧੜੀ ਨਹੀਂ ਕਰ ਰਿਹਾ, ਬੇਈਮਾਨੀ ਨਹੀਂ ਕਰ ਰਿਹਾ, ਸਗੋਂ ਦੀ ਉਪਕਾਰ ਕਰ ਵੀ ਕਈ ਵਾਰੀ ਕਰ ਦਿੰਦਾ ਹੈ, ਕਿਸੇ ਦੇ ਉੱਪਰ ਉਪਕਾਰ ਕਰਨ ਦੇ ਲਈ ਤਿਆਰ ਹੋ ਜਾਵੇਗਾ, ਬਿਨਾਂ ਗੱਲ ਤੋਂ ਕਿਸੇ ਨੂੰ ਦੁੱਖ ਨਹੀਂ ਦੇਵੇਗਾ। ਇੱਕ ਉਹ ਵਿਅਕਤੀ ਕਿ ਗੁਰਬਾਣੀ ਜ਼ਰੂਰ ਪੜ੍ਹਦਾ ਪਰ ਨਾਲ ਦੀ ਨਾਲ ਧੋਖਾ ਧੜੀ ਠੱਗੀ ਬੇਈਮਾਨੀ ਉਸਦੇ ਹਿਰਦੇ ਦੇ ਵਿੱਚ ਆਪਣਾ ਥਾਂ ਜਮ੍ਹਾਂ ਕਰ ਚੁੱਕੀ ਹੁੰਦੀ ਹੈ, ਕਿਉਂਕਿ ਉਸਨੇ ਗੁਰਬਾਣੀ ਨੂੰ ਪੜ੍ਹਿਆ ਜ਼ਰੂਰ, ਗੁਰਬਾਣੀ ਤੋਂ ਸਿੱਖਿਆ ਲੈਣ ਲਈ ਨਹੀਂ ਪੜ੍ਹਿਆ, ਗੁਰਬਾਣੀ ਨੂੰ ਧਿਆਨ ਦੇ ਨਾਲ ਨਹੀਂ ਪੜ੍ਹਿਆ, ਬੜੀ ਤੇਜ਼ੀ ਦੇ ਨਾਲ ਕਿ ਹਾਂ ਪੰਜੇ ਬਾਣੀਆਂ ਬਸ ਪੜ੍ਹਨੀਆਂ ਨੇ, ਪੰਜੇ ਬਾਣੀਆਂ ਨੂੰ ਹਿਰਦੇ ਵਿੱਚ ਨਹੀਂ ਵਸਾਉਣਾ, ਇਸ ਢੰਗ ਦੇ ਨਾਲ ਗੁਰਬਾਣੀ ਪੜ੍ਹ ਕੇ ਚੱਲਦਾ ਬਣਿਆ। ਇੱਕ ਵਾਰੀ ਸਾਹਿਬ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਸੇਵਕ ਹਰਪਾਲ ਸਿੰਘ ਜੀ ਨੂੰ ਹੁਕਮ ਕੀਤਾ ਕਿ ਹਰਪਾਲ ਸਿਆ, ਜਿੰਨਾ ਵੀ ਪਾਠ ਕਰਦਾ ਹੈ ਭਾਵੇਂ ਦਾਸਾਂ ਘੱਟ ਹੋ ਜਾਣ ਰੋਜ਼ਾਨਾ, ਪਰ ਖਿਆਲ ਰੱਖਣਾ ਉਹਨੂੰ ਸਮਝ ਕੇ ਕਰੀ ਕਿ ਗੁਰਬਾਣੀ ਆ ਕੀ ਰਹੀ ਹੈ। ਕੋਈ ਵੀ ਵਿਅਕਤੀ ਹੋਵੇ ਦੁਨੀਆਂ ਦਾ, ਉਸ ਨੂੰ ਮੰਨਣ ਵਾਲੇ ਵਿਅਕਤੀ ਜੇਕਰ ਉਸਦੀ ਵਿਚਾਰਧਾਰਾ ਅਨੁਸਾਰ ਚੱਲਣਗੇ, ਕਿਸੇ ਮਹਾਨ ਵਿਅਕਤੀ ਦੀ ਵਿਚਾਰਧਾਰਾ ਅਨੁਸਾਰ ਚੱਲਣ ਵਾਲੇ ਵਿਅਕਤੀਆਂ ਦਾ ਜੀਵਨ ਵੱਖਰਾ ਹੋਵੇਗਾ ਤੇ ਉਸ ਨੂੰ ਸਹੀ ਸ਼ਰਧਾਂਜਲੀ ਜਾਂ ਉਸਦੇ ਸਹੀ ਰੂਪ ਦੇ ਵਿੱਚ ਸਿੱਖ ਹੋਣ ਦੀ ਗੱਲ ਵੀ ਇਹੀ ਹੋ ਸਕਦੀ ਹੈ ਕਿ ਉਸਦੇ ਵਿਚਾਰਾਂ ਦੇ ਉੱਪਰ, ਉਸਦੇ ਉਪਦੇਸ਼ ਦੇ ਉੱਪਰ ਚੱਲਣ ਦਾ ਯਤਨ ਕਰਨਾ। ਪਰ ਜੇਕਰ ਅਸੀਂ ਉਸਦੇ ਉਪਦੇਸ਼ ਨੂੰ ਤਿਲਾਂਜਲੀ ਦੇ ਰਹੇ ਹਾਂ, ਫਿਰ ਜੋ ਮਰਜ਼ੀ ਕਰ ਲਓ, ਤੁਸੀਂ ਬਾਹਰੀ ਰੂਪ ਦੇ ਸਿੱਖ ਹੋ ਸਕਦੇ ਹੋ, ਅੰਦਰੂਨੀ ਰੂਪ ਦੇ ਸਿੱਖ ਹੋਣਾ ਦੂਰ ਦੀ ਗੱਲ ਹੈ। ਇਸ ਕਰਕੇ ਵਾਰ ਵਾਰ ਇਹ ਗੱਲ ਆਖਰੀ ਹੈ ਕਿ ਨਾਮ ਨੂੰ ਜਪਣਾ ਕਰੋ। ਗੁਰਮਤ ਵਾਰ ਵਾਰ ਇਸ ਗੱਲ ਨੂੰ ਦੁਹਰਾ ਰਹੀ ਹੈ ਕਿ ਨਾਮ ਨੂੰ ਜਪਣਾ ਕਰੋ, ਕਿਰਤ ਕਰਨਾ ਕਰੋ, ਵੰਡ ਕੇ ਛਕੋ। ਹਰ ਥਾਂ ਦੇ ਉੱਪਰ ਹਰ ਗੁਰੂ ਸਾਹਿਬ ਇਹ ਉਪਦੇਸ਼ ਦੇ ਰਹੇ ਨੇ, ਗੁਰਬਾਣੀ ਇਹ ਉਪਦੇਸ਼ ਦੇ ਰਹੀ ਹੈ। ਭਗਤਾਂ ਦੇ ਜੀਵਨ ਨੂੰ ਪੜ੍ਹ ਕੇ ਵੇਖ ਲਈਏ, ਸਾਨੂੰ ਇਹੀ ਉਪਦੇਸ਼ ਮਿਲਦਾ ਪਿਆ ਹੈ ਕਿ ਨਾਮ ਨੂੰ ਜਪਣਾ ਕਰੋ ਤੇ ਜਿਹੜੇ ਅਡੰਬਰ ਨੇ, ਜਿਹੜਾ ਪਖੰਡ ਹੈ, ਉਸ ਨੂੰ ਤਿਆਗਣਾ ਕਰੋ। ਲੱਖ ਅਡੰਬਰ ਬਹੁਤ ਵਿਸਥਾਰਾ ਕਿ ਵਿਅਕਤੀ ਵੱਡੇ ਵੱਡੇ ਅਡੰਬਰ, ਬੜਾ ਬੜਾ ਤੇਰਾ ਵਿਸਥਾਰ, ਨਾਮ ਬਿਨਾਂ ਝੂਠੇ ਪਸਾਰਾ। ਜੇਕਰ ਤੂੰ ਨਾਮ ਨਹੀਂ ਜਪਦਾ ਪਿਆ, ਪਖੰਡ ਕਰ ਰਿਹਾ, ਅਡੰਬਰ ਕਰ ਰਿਹਾ, ਬਹੁਤ ਕੁਝ ਰਚਾ ਰਿਹਾ, ਲੋਕਾਂ ਸਾਹਮਣੇ ਬੜਾ ਮਹਾਨ ਵਿਅਕਤੀ ਬਣ ਰਿਹਾ, ਪਰ ਜੇਕਰ ਤੂੰ ਨਾਮ ਨਹੀਂ ਜਪ ਰਿਹਾ, ਫਿਰ ਇਹ ਸਾਰਾ ਕੁਝ ਵਿਅਰਥ ਹੈ। ਖਿਆਲ ਰੱਖਣਾ ਕਿ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਸ ਵੇਲੇ ਆਜ਼ਾਦੀ ਦੀ ਗੱਲ ਕਰ ਰਹੇ ਨੇ, ਜਿਸ ਵੇਲੇ ਅੰਗਰੇਜ਼ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ, ਜਿਸ ਵੇਲੇ ਅੰਗਰੇਜ਼ ਦੇ ਸਮਾਨਾਂਤਰ ਪ੍ਰਸ਼ਾਸਨ ਪ੍ਰਣਾਲੀ ਖੜੀ ਕਰ ਰਹੇ ਨੇ, ਉਸ ਵੇਲੇ ਸਭ ਤੋਂ ਪਹਿਲਾਂ ਕੰਮ ਕੀ ਕਰਦੇ ਨੇ ਕਿ ਲੋਕਾਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਨੇ, ਲੋਕਾਂ ਨੂੰ ਗੁਰਬਾਣੀ ਪੜ੍ਹਨ ਲਾਉਂਦੇ ਨੇ, ਲੋਕਾਂ ਨੂੰ ਨਾਮ ਜਪਣ ਲਾਉਂਦੇ ਨੇ। ਉਸਦਾ ਇੱਕ ਕਾਰਨ ਸੀ ਕਿ ਜੋ ਕੁਝ ਇਹ ਪਵਿੱਤਰ ਆਤਮਾ ਦੇ ਨਾਲ, ਜੋ ਕੁਝ ਇਹਨਾਂ ਦੀ ਪਵਿੱਤਰ ਆਤਮਾ, ਉੱਚੀ ਹੋਈ ਹੋਈ ਆਤਮਾ ਕਰ ਸਕਦੀ ਹੈ, ਉਹ ਜਿਹੜੀ ਅੱਜ ਇਸ ਮਲੀਨ ਆਤਮਾ ਦੇ ਵਿੱਚ ਗ੍ਰਸੇ ਜਾ ਚੁੱਕੇ ਨੇ, ਜਿਹੜੇ ਅੱਜ ਇਹ ਸ਼ਰਾਬਾਂ ਕਬਾਬ ਆਦਿ ਜਿਹੜੇ ਗਲਤ ਕੰਮ ਕਰ ਰਹੇ ਨੇ, ਅਖਾੜਿਆਂ ਦੇ ਵਿੱਚ ਜਾ ਰਹੇ ਨੇ, ਸਾਰੇ ਉਸ ਤਰ੍ਹਾਂ ਦੇ ਕੰਮ ਕਰ ਰਹੇ ਨੇ, ਸਿੱਖੀ ਤੋਂ ਪਤਿਤ ਹੋ ਚੁੱਕੇ ਨੇ, ਜੇਕਰ ਮੈਂ ਇਹਨਾਂ ਨੂੰ ਸਿੱਧਾ ਜਗਾਉਣ ਦੀ ਗੱਲ ਕਰਾਂ, ਨਹੀਂ ਜਾਗ ਸਕਦੇ। ਜੇਕਰ ਐਸੇ ਹਾਲਾਤ ਦੇ ਵਿੱਚ ਇਹਨਾਂ ਤੋਂ ਮੈਂ ਸਮਝਾਂ ਕਿ ਕੋਈ ਕ੍ਰਾਂਤੀ ਲੈ ਆਉਣਗੇ, ਜਾਂ ਇੱਕ ਚੰਗਾ ਜੀਵਨ ਜੀ ਲੈਣਗੇ, ਜਾਂ ਸਮਾਜ ਨੂੰ ਕੋਈ ਸੇਧ ਦੇ ਲੈਣਗੇ, ਜਾਂ ਆਪਣੇ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਸੁੱਖ ਲੈ ਲੈਣਗੇ, ਤਾਂ ਉਹ ਨਹੀਂ ਸਨ ਲੈ ਸਕਦੇ। ਇਸ ਲਈ ਗੁਰੂ ਸਤਿਗੁਰੂ ਰਾਮ ਸਿੰਘ ਜੀ ਨੇ ਸਭ ਤੋਂ ਪਹਿਲਾਂ ਲੋਕਾਂ ਦੇ ਜੀਵਨ ਨੂੰ ਉੱਚਾ ਚੱਕਣਾ ਕੀਤਾ, ਥਾਂ ਥਾਂ ਦੇ ਉੱਪਰ ਜਾ ਕੇ ਲੋਕਾਂ ਦਾ ਨਸ਼ਾ ਛਡਾਉਣਾ ਕੀਤਾ। ਤੇ ਖਿਆਲ ਰੱਖ ਲੈਣਾ ਕਿ ਹੋਇਆ ਕਿ ਇਸ ਤਰੀਕੇ ਦੇ ਕਰਨ ਦੇ ਨਾਲ ਕਿ ਉਹ ਧੌਂਕੜ ਸਿੰਘ ਵਰਗੇ, ਉਹ ਦਰਬਾਰਾ ਸਿੰਘ ਵਰਗੇ, ਇੱਕ ਉਹ ਦਰਬਾਰਾ ਸਿੰਘ ਹੈ ਜਿਹੜਾ ਕਿ 500-500 ਚਿੜੇ ਮਾਰ ਕੇ ਸ਼ਰਾਬ ਦੇ ਲਾਹਣ ਦੇ ਵਿੱਚ ਪਾ ਰਿਹਾ, ਜਿਹੜਾ ਕਿ ਕਈ ਤਰੀਕੇ ਦੇ ਨਾਲ ਬਹੁਤ ਕੁਝ ਪਾ ਕੇ ਸ਼ਰਾਬ ਬਣਾ ਰਿਹਾ, ਉਸ ਨੂੰ ਪੀਂਦਾ ਹੈ, ਆਪਣੇ ਖੇਤਾਂ ਦੇ ਵਿੱਚ ਫੀਮ ਲਾ ਛੱਡਦਾ ਦਰਖਤਾਂ ਦੇ ਨਾਲ ਕਿ ਜਿਸ ਵੇਲੇ ਨਸ਼ਾ ਟੁੱਟੇਗਾ ਫੀਮ ਖਾ ਲਾਂਗਾ। ਉਹੀ ਦਰਬਾਰਾ ਸਿੰਘ ਜਿਸ ਵੇਲੇ ਉਹ ਸਿੱਖ ਦੇ ਰੂਪ ਦੇ ਵਿੱਚ ਆ ਜਾਂਦਾ, ਜਿਸ ਦੇ ਵੇਲੇ ਉਸਦੀ ਆਤਮਾ ਉੱਚੀ ਹੋ ਜਾਂਦੀ ਹੈ, ਉਸਦਾ ਜੀਵਨ ਉੱਚਾ ਹੋ ਜਾਂਦਾ, ਨਸ਼ੇ ਤਾਂ ਪਹਿਲਾਂ ਹੀ ਤਿਆਗ ਦਿੰਦਾ ਹੈ ਸਤਿਗੁਰ ਸੱਚੇ ਪਾਤਸ਼ਾਹੀ ਦੇ ਉਪਦੇਸ਼ ਦੇ ਨਾਲ, ਬਾਅਦ ਦੇ ਵਿੱਚ ਹੁਕਮਨਾਮਾ ਲੈਣ, ਅੰਗਰੇਜ਼ ਦੀਆਂ ਸਖਤੀਆਂ ਚੱਲਣ ਦੇ ਬਾਵਜੂਦ ਉੱਥੇ ਪਹੁੰਚਦਾ, ਸਭ ਕੁਝ ਪਤਾ ਹੋਣ ਦੇ ਬਾਵਜੂਦ ਕਿ ਜੇਕਰ ਅੰਗਰੇਜ਼ ਨੇ ਫੜ ਲਿਆ, ਸਮੁੰਦਰ ਦੇ ਵਿੱਚ ਡੋਬ ਕੇ ਵੀ ਮਾਰ ਸਕਦਾ, ਹੋਰ ਬੜੇ ਬੜੇ ਕਸ਼ਟ ਦੇ ਸਕਦਾ। ਜਿਸ ਵੇਲੇ ਬਾਬਾ ਕੇਸਰ ਸਿੰਘ ਦੇ ਉਪਦੇਸ਼ ਦੇ ਨਾਲ ਸੋਹਣ ਸਿੰਘ ਭਗਣਾ ਇੱਕ ਐਸੇ ਜੀਵਨ ਦੇ ਵਿੱਚੋਂ, ਐਸ਼ ਪ੍ਰਸਤੀ ਵਾਲੇ ਜੀਵਨ ਦੇ ਵਿੱਚੋਂ ਨਿਕਲਦਾ, ਇੱਕ ਚੰਗਾ ਜੀਵਨ ਬਣਦਾ, ਤਾਂ ਉਸ ਵੇਲੇ ਗਦਰ ਲਹਿਰ ਦਾ ਜਾ ਕੇ ਬਾਨੀ ਪ੍ਰਧਾਨ ਬਣਦਾ ਹੈ ਤੇ ਅੰਗਰੇਜ਼ ਦੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਕਰਦਾ ਪਿਆ। ਜਿਸ ਵੇਲੇ ਧੌਂਕਲ ਸਿੰਘ ਦੀ ਗੱਲ ਕਰੀਏ ਕਿ ਉਹ ਧੌਂਕਲ ਸਿੰਘ ਰਾਏਪੁਰ ਦਾ, ਜਿਹੜਾ ਕਿ 7 ਫੁੱਟ ਦਾ ਜਵਾਨ, ਬਹੁਤ ਹੀ ਜ਼ਿਆਦਾ ਸਾਰੇ ਪਿੰਡ ਦੇ ਵਿੱਚੋਂ ਸਭ ਤੋਂ ਉੱਚੇ ਕੱਦ ਦਾ ਜਵਾਨ, ਭਰਵਾਂ ਸਰੀਰ, ਇੱਕ ਚੰਗਾ ਗੱਭਰੂ, ਜਿਸ ਵੇਲੇ ਨਸ਼ੇ ਦੇ ਵਿੱਚ ਪੈ ਜਾਂਦਾ, ਤੀਲੇ ਵਰਗਾ ਹੋ ਜਾਂਦਾ, ਪਰ ਜਿਸ ਵੇਲੇ ਸਤਿਗੁਰੂ ਰਾਮ ਸਿੰਘ ਜੀ ਦੀ ਬਖਸ਼ਿਸ਼ ਦੇ ਨਾਲ ਉਸਦਾ ਜੀਵਨ ਉੱਚਾ ਚੁੱਕਿਆ ਜਾਂਦਾ, ਜੀਵਨ ਦੇ ਕਰਮ ਚੰਗੇ ਹੋ ਜਾਂਦੇ ਨੇ, ਤਾਂ ਉਸ ਵੇਲੇ ਕੀ ਹੁੰਦਾ ਕਿ ਅੰਗਰੇਜ਼ ਸਰਕਾਰ ਉਸ ਤੋਂ ਇੰਨੀ ਜ਼ਿਆਦਾ ਭੈਭੀਤ ਹੁੰਦੀ ਹੈ ਕਿ ਉਸ ਨੂੰ ਪਿੰਜਰੇ ਵਿੱਚ ਕੈਦ ਕਰਕੇ ਲਿਜਾਂਦੀ ਹੈ। ਅੰਗਰੇਜ਼ ਦੇ 200 ਸਾਲ ਦੇ ਵਿੱਚ ਇੱਕੋ ਮਿਸਾਲ ਮਿਲੇਗੀ, ਖਾਸ ਕਰ ਪੰਜਾਬ ਦੇ ਵਿੱਚ ਤਾਂ ਹੋਰ ਕੋਈ ਹੈ ਹੀ ਨਹੀਂ, ਪੰਜਾਬ ਤੋਂ ਬਾਹਰਲੇ ਇਤਿਹਾਸ ਦਾ ਮੈਨੂੰ ਇੰਨਾ ਜਾਣਕਾਰੀ ਨਹੀਂ, ਪਰ ਜੇਕਰ ਪੰਜਾਬ ਦੀ ਗੱਲ ਕਰਾਂ ਤਾਂ ਖਿਆਲ ਰੱਖਣਾ ਜਾਂ ਸਿੱਖਾਂ ਦੀ ਗੱਲ ਕਰਾਂ, ਅੰਗਰੇਜ਼ ਨੇ ਸਿਰਫ ਇੱਕੋ ਵਿਅਕਤੀ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ, ਸੰਤ ਧੌਂਕਲ ਸਿੰਘ ਨੂੰ। ਇੱਕ ਐਸਾ ਵਿਅਕਤੀ ਜਿਹੜਾ ਨਸ਼ਈ ਤੋਂ ਸੰਤ ਬਣ ਗਿਆ, ਇੱਕ ਐਸਾ ਵਿਅਕਤੀ ਜਿਹੜਾ ਨਸ਼ਈ ਤੋਂ ਸੂਰਮਾ ਬਣ ਗਿਆ, ਕਿਉਂਕਿ ਉਸਨੇ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਇਆ, ਉਸਨੇ ਨਾਮ ਨੂੰ ਜਪਣਾ ਕੀਤਾ, ਉਸਨੇ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲਣ ਦਾ ਯਤਨ ਕੀਤਾ। ਇਤਿਹਾਸ ਦੇ ਵਿੱਚ 3 ਹਫ਼ਤੀਆਂ ਨੇ ਜਿਨ੍ਹਾਂ ਨੂੰ ਸਮੇਂ ਦੀਆਂ ਹਕੂਮਤਾਂ ਸਿੱਖਾਂ ਨੂੰ ਜਾਂ ਸਿੱਖ ਹਫ਼ਤੀਆਂ ਨੂੰ ਪਿੰਜਰੇ ਦੇ ਵਿੱਚ ਕੈਦ ਕਰਦੀਆਂ ਨੇ। ਸਭ ਤੋਂ ਪਹਿਲੀ ਹਫ਼ਤੀ ਹੈ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ, ਜਿਨ੍ਹਾਂ ਨੂੰ ਸਮੇਂ ਦੀ ਹਕੂਮਤ ਔਰੰਗਜ਼ੇਬ ਉਹਨਾਂ ਨੂੰ ਪਿੰਜਰੇ ਵਿੱਚ ਕੈਦ ਕਰ ਰਿਹਾ। 2 ਹਫ਼ਤੀ ਬਾਬਾ ਬੰਦਾ ਬਹਾਦਰ, ਜਿਸ ਨੂੰ ਉਸ ਸਮੇਂ ਦੀ ਹਕੂਮਤ, ਉਸ ਸਮੇਂ ਦੇ ਦਿੱਲੀ ਦੇ ਤਖ਼ਤ ਦਾ ਬਾਦਸ਼ਾਹ ਫਰਕਸੀਅਰ ਕੈਦ ਕਰ ਰਿਹਾ ਪਿੰਜਰੇ ਵਿੱਚ। 3 ਸਿੱਖਾਂ ਦੀ ਹਫ਼ਤੀ ਧੌਂਕਲ ਸਿੰਘ, ਜਿਸ ਨੂੰ ਅੰਗਰੇਜ਼ ਪਿੰਜਰੇ ਵਿੱਚ ਕੈਦ ਕਰ ਰਿਹਾ। ਪਰ ਗੱਲ ਖਿਆਲ ਦੇਣ ਵਾਲੀ ਜਿਹੜੀ ਮੈਂ ਪਹਿਲਾਂ ਕਰਦਾ ਪਿਆ ਕਿ ਐਸਾ ਜੀਵਨ ਕਿਵੇਂ ਬਣਿਆ। ਇੱਕ ਉਹ ਵਿਅਕਤੀ ਜਿਸ ਨੂੰ ਧੌਂਕਲ ਸਿੰਘ ਨੂੰ ਘਰੋਂ ਕੱਢ ਦਿੱਤਾ ਗਿਆ, ਜਿਹੜਾ ਧੌਂਕਲ ਸਿੰਘ ਆਮਲੀਆਂ ਦੇ ਖੂਹ ਤੇ ਰਹਿ ਰਿਹਾ, ਜਿੱਥੇ ਆਮਲੀ ਇਕੱਠੇ ਹੋ ਕੇ ਰਹਿੰਦੇ ਪਏ ਨੇ, ਇੱਕ ਕੁੰਡਾ ਤੇ ਘੋਟਣਾ ਨਾਲ ਰੱਖਦਾ ਹੈ ਕਿ ਜਿੱਥੇ ਹੋਰ ਕੋਈ ਨਸ਼ਾ ਨਾ ਮਿਲਿਆ ਤਾਂ ਸੁੱਖਾ ਕਿਤੋਂ ਪੁੱਟ ਕੇ ਰਗੜ ਕੇ ਪੀ ਲਾਂਗੇ। ਇੱਕ ਐਸਾ ਵਿਅਕਤੀ ਜਿਸ ਨੂੰ ਘਰ ਦੇ ਘਰੇ ਨਹੀਂ ਵਾੜਦੇ, ਜਿਸ ਨੂੰ ਸਾਰਾ ਪਿੰਡ ਲਾਹਣਤਾਂ ਪਾਉਂਦਾ, ਇਲਾਕੇ ਵਾਲੇ ਮੂੰਹ ਲਾਉਣ ਨੂੰ ਤਿਆਰ ਨਹੀਂ, ਕਿਉਂਕਿ ਭਰਵਾਂ ਜਵਾਨ ਹੋਣ ਕਰਕੇ ਪਹਿਲਾਂ ਸਾਰੇ ਚਾਰੇ ਪਾਸੇ ਉਸਦੀ ਸ਼ੋਭਾ ਸੀ, ਕਿਤੇ ਨਾ ਕਿਤੇ ਮੁਕਾਬਲਿਆਂ ਦੇ ਵਿੱਚ ਵੀ ਜਾਂਦਾ ਸੀ, ਬੋਰੀ ਚੱਕਣ ਦੇ ਜਾਂ ਹੋਰ ਇਸ ਤਰ੍ਹਾਂ ਦੇ ਬੜੇ ਮੁਕਾਬਲੇ ਹੁੰਦੇ ਸਨ, ਆਪਣੇ ਬੜੇ ਵਧੀਆ ਸਰੀਰ ਦੇ ਕਰਕੇ ਉਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਸੀ, ਇਲਾਕੇ ਦੇ ਵਿੱਚ ਇਸਦਾ ਨਾਂ ਚਮਕਦਾ ਸੀ, ਪਰ ਉਹ ਸਾਰੇ ਲੋਕ ਇਸ ਨੂੰ ਮੂੰਹ ਲਾਉਣ ਨੂੰ ਤਿਆਰ ਨਹੀਂ ਸਨ, ਜਿਹੜੇ ਕਿ ਇਸ ਦੇ ਫੈਨ ਸਨ, ਜਿਹੜੇ ਕਿ ਇਸ ਨੂੰ ਪਸੰਦ ਕਰਦੇ ਸਨ। ਪਰ ਉਹ ਜੀਵਨ ਉੱਤਮ ਕਿਸ ਤਰ੍ਹਾਂ ਬਣਿਆ? ਉਸਨੇ ਗੁਰੂ ਕੇ ਸਾਧੂ ਉਪਦੇਸ਼ ਦੇ ਉੱਪਰ ਚੱਲਿਆ, ਗੁਰੂ ਕੀ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਇਆ, ਨਾ ਕਿ ਬਾਹਰੀ ਰੂਪ ਦੇ ਵਿੱਚ, ਅੰਦਰੂਨੀ ਰੂਪ ਦੇ ਵਿੱਚ ਵੀ ਅਪਣਾਇਆ, ਆਪਣੇ ਆਪ ਨੂੰ ਅੰਦਰੋਂ ਵੀ ਮਜ਼ਬੂਤ ਕੀਤਾ। ਬਾਹਰੋਂ ਜੇਕਰ ਨਾਮਧਾਰੀ ਬਾਣਾ ਪਹਿਨਿਆ, ਬਾਹਰੋਂ ਜੇਕਰ ਲੋਕਾਂ ਨੂੰ ਗੁਰਸਿੱਖ ਜਾਪਿਆ, ਤਾਂ ਅੰਦਰੋਂ ਵੀ ਗੁਰਸਿੱਖ ਸੀ, ਨਾ ਕਿ ਸਿਰਫ ਤੇ ਸਿਰਫ ਬਾਹਰੋਂ ਗੁਰਸਿੱਖ ਸੀ। ਇੱਕ ਐਸਾ ਜੀਵਨ ਹੋਣ ਦੇ ਕਾਰਨ ਅੰਗਰੇਜ਼ ਹਕੂਮਤ ਉਸਨੂੰ ਪਿੰਜਰੇ ਵਿੱਚ ਕੈਦ ਕਰ ਰਹੀ ਹੈ। ਉਸਨੂੰ ਫੜਨ ਦੇ ਲਈ ਇੱਕ ਪੂਰੇ ਘਰ ਨੂੰ ਚਾਰੇ ਪਾਸਿਓਂ ਪੁਲਿਸ ਦੁਆਰਾ ਘੇਰਿਆ ਜਾਂਦਾ, ਇੱਕ ਵਿਅਕਤੀ ਨੂੰ ਫੜਨ ਦੇ ਲਈ ਜਿਸ ਦੇ ਕੋਲ ਕੋਈ ਵੀ ਹਥਿਆਰ ਨਹੀਂ, ਜਿਸ ਨੂੰ ਧੋਖੇ ਦੇ ਨਾਲ ਅੰਗਰੇਜ਼ ਗ੍ਰਿਫਤਾਰ ਕਰ ਰਿਹਾ। ਕਿਸ ਤਰ੍ਹਾਂ ਸੰਭਵ ਹੋਇਆ ਕਿ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਇਆ, ਨਾਮ ਨੂੰ ਜਪਣਾ ਕੀਤਾ, ਕਿਰਤ ਕਰਕੇ ਛਕਿਆ, ਇੱਕ ਉੱਤਮ ਜੀਵਨ ਬਣਾ ਲਿਆ? ਖਿਆਲ ਰੱਖਣਾ, ਜੇਕਰ ਆਪਣੇ ਆਪ ਨੂੰ ਗੁਰਸਿੱਖ ਖਵਾਉਣਾ ਹੈ, ਜੇਕਰ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ, ਤਾਂ ਇੱਕ ਐਸਾ ਜੀਵਨ ਬਣਾਉਣਾ ਪਏਗਾ। ਗੁਰਬਾਣੀ ਜਿਸ ਜੀਵਨ ਦੀ ਗੱਲ ਕਰਦੀ ਪਈ ਹੈ ਕਿ ਹੱਕ ਪਰਾਇਆ ਨਾਨਕਾ ਉਹ ਸੂਅਰ ਉਸ ਗਾਏ, ਕਿ ਪਰਾਇਆ ਹੱਕ ਨਹੀਂ ਖਾਣਾ, ਕਿਰਤ ਕਰਨੀ ਹੈ, ਵੰਡ ਕੇ ਛਕਣਾ, ਕਿਸੇ ਦਾ ਖੋ ਕੇ ਨਹੀਂ ਖਾਣਾ, ਸਗੋਂ ਕਿਸੇ ਨੂੰ ਦੇ ਦਿਓ ਆਪਣੀ ਕਿਰਤ ਦੇ ਵਿੱਚੋਂ। ਇਸੇ ਲਈ ਗੁਰੂ ਅਰਜਨ ਸਾਹਿਬ ਨੇ ਦਸਵੰਧ ਦੀ ਮਰਿਆਦਾ ਬਣਾਈ ਕਿ ਵੰਡ ਕੇ ਛਕੋ। ਵਾਰ ਵਾਰ ਜਿਸ ਵੇਲੇ ਗੁਰਮਤ ਦੇ ਇਤਿਹਾਸ ਨੂੰ ਘੋਖਿਆ ਜਾਏਗਾ, ਪੜਤਾਲਿਆ ਜਾਏਗਾ, ਇਹ ਗੱਲ ਤੁਹਾਡੇ ਸਾਹਮਣੇ ਸਪਸ਼ਟ ਹੋ ਜਾਵੇਗੀ, ਤੁਹਾਡੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਧਾਰਨ ਕਰ ਜਾਵੇਗੀ ਕਿ ਗੁਰਮਤ ਦੇ ਅਨੁਸਾਰ ਉਹੀ ਸਿੱਖ ਮਹਾਨ ਸਿੱਖ ਹੋ ਸਕਦਾ, ਉਹੀ ਗੁਰੂ ਕਾ ਸੱਚਾ ਸਿੱਖ ਹੋ ਸਕਦਾ ਜਿਹੜਾ ਕੀ ਕਰੇਗਾ, ਇਹਨਾਂ ਤਿੰਨਾਂ ਸਿਧਾਂਤਾਂ ਉੱਪਰ ਚੱਲੇਗਾ, ਜਿਹੜਾ ਗੁਰਬਾਣੀ ਦੇ ਉੱਪਰ ਚੱਲਣ ਦਾ ਯਤਨ ਕਰੇਗਾ, ਇਹਨਾਂ ਸਿਧਾਂਤਾਂ ਦੇ ਉੱਪਰ ਚੱਲਦਿਆਂ ਹੋਇਆਂ ਬੜੇ ਬੜੇ ਅਮਲੀ ਜਾਂ ਬੜੇ ਬੜੇ ਇਸ ਤਰ੍ਹਾਂ ਦੇ ਵਿਅਕਤੀ ਜਿਨ੍ਹਾਂ ਨੇ ਦੁਰਮਤ ਨੂੰ ਧਾਰਨ ਕੀਤਾ ਹੋਇਆ ਸੀ, ਜਿਨ੍ਹਾਂ ਨੂੰ ਸਮਾਜ ਦੇ ਲੋਕ ਲਾਹਣਤਾਂ ਪਾਉਂਦੇ ਸਨ, ਇਤਿਹਾਸ ਦੇ ਵਿੱਚ ਉਹਨਾਂ ਦਾ ਨਾਂ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਹੋਇਆ। ਗੁਰੂ ਘਰ ਦੇ ਵਿੱਚੋਂ ਉਹਨਾਂ ਨੂੰ ਖੁਸ਼ੀਆਂ ਮਿਲੀਆਂ, ਪਰ ਮਿਲੀਆਂ ਕਿਸ ਤਰ੍ਹਾਂ? ਜੋ ਗੁਰ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮਰੀਦਾ ਜੋਲੀਐ। ਜਿਹੜਾ ਰਸਤਾ ਤੁਹਾਨੂੰ ਗੁਰੂ ਦੱਸਦਾ ਪਿਆ, ਉਸ ਦੇ ਉੱਪਰ ਚੱਲ ਕੇ ਉਹਨਾਂ ਨੂੰ ਉਹ ਖੁਸ਼ੀਆਂ ਮਿਲੀਆਂ। ਅਰਥਾਤ ਮੈਂ ਤੁਹਾਡੇ ਸਾਹਮਣੇ ਗੱਲ ਆਖ ਰਿਹਾ ਸਾਂ, ਇਸ ਗੱਲ ਨੂੰ ਸਿੱਧ ਕਰ ਰਿਹਾ ਸਾਂ ਕਿ ਹਮੇਸ਼ਾ ਗੁਰੂ ਕੇ ਸਿੱਖ ਬਾਹਰੀ ਰੂਪ ਦੇ ਵਿੱਚ ਨਾ ਬਣਿਆ ਜਾਏ। ਅਸੀਂ ਕੋਸ਼ਿਸ਼ ਕਰੀਏ ਸਤਿਗੁਰ ਸੱਚੇ ਪਾਤਸ਼ਾਹੀ ਦੀਆਂ ਖੁਸ਼ੀਆਂ ਲੈਣ ਦੇ ਲਈ, ਸਿੱਖੀ ਨੂੰ ਆਪਣੇ ਅੰਦਰ ਵਸਾਉਣ ਦਾ ਵੀ ਯਤਨ ਕਰੀਏ। ਇੱਕ ਜੇ ਸਿੱਖ ਦੀ ਗੱਲ ਗੁਰਬਾਣੀ ਕਰ ਰਹੀ ਆ, ਜੇ ਸਿੱਖ ਦੀ ਗੱਲ ਗੁਰੂ ਕਾ ਉਪਦੇਸ਼ ਕਰ ਰਿਹਾ, ਜੇ ਸਿੱਖ ਦੀ ਗੱਲ ਗੁਰਮਤ ਕਰ ਰਹੀ ਹੈ, ਇੱਕ ਐਸੇ ਸੱਜਣ ਐਸੇ ਗੁਰਸਿੱਖ ਬਣੀਏ। ਸੋ ਬੇਨਤੀ ਕਰਦਿਆਂ, ਅਨੇਕਾਂ ਹੀ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ, ਸਾਧ ਸੰਗਤ ਮਾਫ਼ ਕਰਨ ਯੋਗ ਹੈ। ਸਭ ਕਿਰਪਾ ਕਰੋ, ਸਭ ਆਖੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਜੀ।